ਸਲੋਕ ਮਹੱਲਾ ਪਹਿਲਾ ਖਤਿਓ ਜੰਮੇ ਖਤੇ ਕਰ।
ਪਾਤਸ਼ਾਹ ਜੀ ਫਰਮਾਉਂਦੇ ਨੇ ਭਾਈ ਇਹ ਜੀਵ ਜਿਹੜੇ ਪਿਛਲੇ ਜਨਮਾਂ ਚ ਗੁਨਾਹ ਕਰਦੇ ਆਏ ਹੈ, ਇਸ ਕਰਕੇ ਮਾਤਾ ਦੇ ਗਰਭ ਖਾਣੀਏ ਜਨਮ ਦੇ ਆਏ ਹਨ। ਖਤੇ ਕਰ, ਹੁਣ ਜਨਮ ਧਾਰ ਕੇ ਵੀ ਖਤੇ ਗੁਨਾਹਾਂ ਨੂੰ ਕਰਦੇ ਰਹਿੰਦੇ ਹਰ ਵਕਤ।
ਨਿਤ ਖਤਿਆ ਵਿੱਚ ਪਾ,
ਇਸ ਕਰਕੇ ਨਿਦਾਬਰਤੀ ਇਹਨਾਂ ਨੂੰ ਨਰਕਾਂ ਰੂਪੀ ਖਾਤਿਆਂ ਚ ਪਾਇਆ ਜਾਏਗਾ, ਨਰਕਾਂ ਰੂਪੀ ਟੋਇਆਂ ਵਿੱਚ ਪਾਇਆ ਜਾਏਗਾ। ਨਿਦਾਬਰਤੀ ਖਤਰਾ ਗੁਨਾਹਾਂ ਵਿੱਚ ਹੀ ਆਪਣੇ ਆਪ ਨੂੰ ਹਰ ਵਕਤ ਪਾਉਂਦੇ ਆ, ਬਾਲਕ ਅਵਸਥਾ ਚ ਵੀ, ਜਵਾਨੀ ਚ ਵੀ, ਘਰ ਦੀ ਜਵਾਨੀ ਚ ਵੀ, ਬੁਢੇਪੇ ਚ ਵੀ, ਜਿਦਾ ਕਰਦੀ ਇਸ ਪ੍ਰਕਾਰ ਮਾਤਾ ਦੇ ਗਰਭ ਰੂਪੀ ਖਾਤਿਆਂ ਤੇ ਪਾਏ ਜਾਣਗੇ।
ਧੋਤੇ ਮੂਲ ਨਾ ਉਤਰੇ,
ਧੋਣੇ ਕਰਨ ਤੀਰਥਾਂ ਤੇ ਇਸ਼ਨਾਨ ਕਰਕੇ ਇਹ ਜਿਹੜੇ ਖਤੇ ਗੁਨਾਹ ਕੀਤੇ ਹੋਏ ਹੈ, ਇਹ ਧੋਣੇ ਕਰਕੇ ਅਸੀਂ ਖਤੇ ਬਹੁਤ ਕਮਾਉਂਦੇ, ਕਿਸ਼ੰਤ ਨਾ ਪਾਰਾਵਾਰ ਤੂੰ ਬਾਹਰੋਂ ਤੁੰਬੜੀ ਧੋਣ ਵਾਂਗੂ, ਇਹ ਬਾਹਰੋਂ ਸੀਰ ਦੇ ਧੋਣੇ ਕਰਕੇ ਉੱਪਰ ਹੀ ਉਤਰਦੇ ਅੰਦਰੋਂ।
ਜੇ ਸਭ ਧੋਵਣ ਪਾਵੇ,
ਤੀਰਥਾਂ ਤੇ ਜੀਵ ਧੋਣਾ ਪਾਵੇ ਸਾਧਨ ਕਰਕੇ,
ਨਾਨਕ ਬਖਸ਼ੇ ਬਖਸ਼ੀ ਹੈ।
ਗੁਰੂ ਜੀ ਕਹਿੰਦੇ ਜੇ ਪਰਮੇਸ਼ੁਰ ਬਖਸ਼ ਲੇ ਤਾਂ ਬਖਸ਼ੇ ਜਾਈਦਾ ਹੈ,
ਨਾ ਹੈ ਤਾਂ ਪਾਹੀ ਪਾਏ,
ਪੈਂਦੀਆਂ ਹੀ ਪੈਂਦੀਆਂ ਹਨ। ਸੋਚ ਲਓ ਨਾਨਕ ਬਖਸ਼ੇ ਕੌਣ ਹੈ, ਦੁਨੀਆਂ ਵਾਸਤੇ ਸ੍ਰੀ ਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੁਨੀਆਂ ਦੇ ਕਾਰਨ ਵਾਸਤੇ ਗੁਰੂ ਸਰੂਪ ਬਖਸ਼ਿਆ ਹੈ। ਜੇ ਉਹ ਮਹਾਰਾਜ ਬਖਸ਼ ਲੈਣ, ਜਿਹੜੇ ਬਖਸ਼ੇ ਹੋਏ ਨਾ ਦੁਨੀਆਂ ਦੇ ਕਾਰਨ ਵਾਸਤੇ ਗੁਰੂ ਜੀ, ਤਾਂ ਆਪਾਂ ਬਖਸ਼ੇ ਜਾ ਸਕਦੇ ਹਾਂ।
ਨਾ ਹੈ ਤਾਂ ਪਾਹੀ ਪਾ,
ਪਾਹੀ ਪੈਰਾਂ ਚ ਪੈਣ ਵਾਲੀਆਂ ਕੌਣ ਜੁੱਤੀਆਂ, ਚਰਨ ਦਾਸੀਆਂ ਹੀ ਪੈਂਦੀਆਂ ਹੀ ਪੈਂਦੀਆਂ ਹਨ।
ਮਹੱਲਾ ਪਹਿਲਾ ਨਾਨਕ ਬੋਲਣ ਝੱਖਣਾ,
ਕਹਿੰਦੇ ਜਿਹੜਾ ਬੋਲ ਵਾਧੂ ਬੋਲਣਾ ਨਾ ਵਧੀਕ, ਵੀ ਅਸੀਂ ਐਂ ਹੋਣਾ ਚਾਹੀਦਾ, ਸਾਨੂੰ ਐਂ ਸੁੱਖ ਹੋਣਾ ਚਾਹੀਦਾ, ਐਵੇਂ ਝੱਖਾਂ ਹੀ ਮਾਰਨੀਆਂ ਹੈ, ਵਿਅਰਥੀ ਬੋਲਣਾ ਹੈ। ਹਜ਼ੂਰ ਫਰਮਾਉਂਦੇ ਹਨ
ਦੁੱਖ ਛੱਡ ਮੰਗੀ ਹੈ ਸੁੱਖ,
ਜਿਹੜਾ ਕਰਤਾ ਪੁਰਖ ਨੂੰ ਜੀਵ ਦੀ ਕਰਨੀ ਅਨੁਸਾਰ ਦਿੱਤਾ ਹੈ ਦੁੱਖ, ਉਹਨੂੰ ਛੱਡ ਕੇ ਕਹੀਏ ਮੈਨੂੰ ਜੀ ਦੁੱਖ ਨਾ ਹੋਵੇ, ਮੈਨੂੰ ਸੁੱਖ ਹੋ ਜਾਵੇ, ਇਹ ਬੋਲਣਾ ਜਿਹੜੀ ਬੋਲਣਾ ਵਿਅਰਥ ਬੋਲਣਾ ਹੈ, ਝੱਖਾਂ ਮਾਰਨੀਆਂ ਹਨਗੀਆਂ ਇਸ ਗੱਲ ਦੀਆਂ, ਕਿਉਂਕਿ ਜੋ ਕੀਤੇ ਕਰਮ ਉਹਦੇ ਅਨੁਸਾਰ ਪਰਮੇਸ਼ਰ ਦਿੱਤਾ ਹੈ ਜੀਆਂ ਦੇ ਤਾਈ,
ਸੁੱਖ ਦੁੱਖ ਦੋਵੇਂ ਦਸ ਕੱਪੜੇ,
ਜਿਹੜੇ ਪੁੰਨ ਕੀਤੇ ਉਹਦੇ ਅਨੁਸਾਰ ਸੁੱਖ, ਜਿਹੜੇ ਕੀਤੇ ਆ ਪਾਪ ਉਹਦੇ ਅਨੁਸਾਰ ਦੁੱਖ, ਇਹ ਵਾਹਿਗੁਰੂ ਦਰਗਾਹ ਚੋਂ ਦੋ ਕੱਪੜੇ ਪਛਾਟੇ ਮਿਲੇ ਹਨ ਵਸਤਰ।
ਜਾਏ ਮਨੁੱਖ,
ਜਿਹੜਾ ਜਾਏ ਨਾ ਪੈਦਾ ਹੋਇਆ ਨਾ ਮਨੁੱਖ, ਉਹ ਸਭ ਕਿਸੇ ਨੂੰ ਪਹਿਰਨੇ ਪੈਂਦੇ, ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਗਰੀਬ ਹੈ, ਚਾਹੇ ਕੋਈ ਰਾਜਾ ਹੈ, ਚਾਹੇ ਕੋਈ ਰੰਗ ਹੈ, ਜੋ ਜਾਏ ਪੈਦਾ ਹੋਇਆ ਮਨੁੱਖ ਨੂੰ ਸਭ ਨੂੰ ਦੁੱਖ ਸੁੱਖ ਮੰਨਣਾ ਹੀ ਪੈਂਦਾ, ਪਾਉਣਾ ਹੀ ਪੈਂਦਾ। ਦੱਸੋ ਸ੍ਰੀ ਰਾਮ ਚੰਦਰ ਜੀ ਐਡੇ ਸਰਬੱਗ ਸਨ, ਉਹ ਵੀ ਨੰਗੇ ਪੈਰੀ ਬਣੋਵਾਸ ਨੂੰ ਜਾਣਾ ਪਿਆ, ਕਹੋ ਕੌਣ ਹੈ ਸੁਖੀ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ, ਜਿਹੜਾ ਸਰੀਰ ਧਾਰ ਕੇ ਦੁੱਖ ਨਹੀਂ ਪਾਉਂਦਾ। ਇਸ ਕਰਕੇ ਇਹ ਮਨੁੱਖ ਜੀਵ ਜੋ ਜੋ ਕੀਤੇ ਕਰਤੱਬ ਉਹਨੂੰ ਪਹਿਲਦਾ ਹੈ ਜਾ ਕੇ ਪੈਦਾ ਹੋ ਕੇ,
ਜਿੱਥੇ ਬੋਲਣ ਹਾਰੀ ਹੈ,
ਜਿੱਥੇ ਬਚਨ ਬਿਲਾਸ ਕਰਿਆ ਹਾਰ ਆਵੇ ਨਾ, ਵੀ ਸਾਨੂੰ ਮਾਰਾ ਸੁੱਖ ਕਿਉਂ ਨਹੀਂ ਦਿੰਦਾ, ਦੁੱਖ ਕਿਉਂ ਦਿੱਤਾ ਹੈ,
ਜਿੱਥੇ ਚੰਗੀ ਚੁੱਪ,
ਉੱਥੇ ਬਾਈ ਚੁੱਪ ਵੱਟ ਰਹੀ ਹੈ ਤਾਂ ਹੀ ਚੰਗਾ, ਵਾਹਿਗੁਰੂ ਦੁਰਗਾ ਜੀ ਬੋਲ ਕੇ ਜਿੱਤਣੀ ਹੋਵੇਗੀ ਸਾਡੀ, ਹਾਰ ਹੀ ਆਵੇਗੀ, ਬਰਬੋਲੇ ਹੀ ਵੱਜਾਂਗੇ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਗਏ ਇੱਕ ਇਲਾਕੇ 'ਚ, ਉੱਥੇ ਇੱਕ ਬੁੜਾ ਸੀ ਬਾਬਾ, ਉਹ ਮਨੇ 'ਤੇ ਬੈਠਾ ਰੱਬ ਨੂੰ ਗਾਲਾਂ ਕਹੀ ਜਾ। ਮਹਾਰਾਜ ਨੇ ਕਿਹਾ ਭਾਈ ਬਾਲਿਆਂ ਨੂੰ ਲਿਆ ਸਾਡੇ ਪਾਸ ਬੁਲਾ ਕੇ। ਜਦੋਂ ਲਿਆਂਦਾ ਬਾਲੇ ਨੇ, ਕਹਿਣ ਲੱਗੇ ਬਾਬਾ ਤੂੰ ਪਰਮੇਸ਼ੁਰ ਨੂੰ ਗਾਲਾਂ ਕਿਉਂ ਕੱਢਣਾ? ਕਹਿੰਦੇ ਜੀ ਮੇਰੇ ਚਾਰ ਪੁੱਤਰ ਸੀ, ਚਾਰੇ ਹੀ ਮਾਰ ਲਏ, ਅਤੇ ਮੈਂ ਹੁਣ ਦੁਖੀ ਰੋਣ ਵਾਸਤੇ ਪਿੱਛੇ ਬੈਠਾ ਹੈ, ਹੋਰ ਰੱਬ ਨੂੰ ਗਾਲਾਂ ਨਾ ਕੱਢਣ ਕੀ ਕਰਾਂ, ਮੈਨੂੰ ਕੁਝ ਨਹੀਂ ਦਿੱਤਾ। ਇਹੋ ਜਦੋਂ ਕਿਹਾ, ਮਹਾਰਾਜ ਸਾਹਿਬ ਕਹਿਣ ਲੱਗੇ ਚੰਗਾ ਭਾਈ ਐਂ ਕਰ, ਦੋਵੇਂ ਆਪਦੇ ਹੱਥ ਦੇ ਦੇ, 2000 ਤੈਨੂੰ ਕਰਤਾਰ ਦੇ ਪਾਸੋਂ ਰੁਪਇਆ ਦਵਾ ਦੇਣਗੇ। ਇਹ ਕਹਿਣ ਲੱਗਾ ਮੈਂ ਰੋਟੀ ਤਾਂ ਨਹੀਂ ਕਾਹੀ ਮੈਂ ਖਾਊਂਗਾ, ਮੈਂ ਤਾਂ ਨਹੀਂ ਹੱਥ ਦੇ ਸਕਦਾ। ਫਿਰ ਮਹਾਰਾਜ ਨੇ ਕਿਹਾ ਦੋਵੇਂ ਪੈਰ ਦੇ ਦੇ, 4000 ਰੁਪਇਆ ਕਰਤਾਰ ਤੋਂ ਦਵਾ ਦਿੰਦੇ ਹਾਂ। ਕਹਿੰਦਾ ਜੀ ਤੁਰੂ ਕਾਹਦੇ ਨਾਲ? ਉਸ ਵੇਲੇ ਮਹਾਰਾਜ ਨੇ ਕਿਹਾ ਚੰਗਾ ਦੋਵੇਂ ਅੱਖਾਂ ਦੇ ਦੇ, ਤੈਨੂੰ 10000 ਰੁਪਇਆ ਕਰਤਾਰ ਪਾਸੋਂ ਲਵਾ ਦਿੰਦੇ ਹਾਂ। ਕਹਿੰਦਾ ਜੀ ਮੈਂ ਵੇਖੂ ਕਾਹਦੇ ਨਾਲ? ਫਿਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ 1,00,000 ਰੁਪਇਆ ਕਰਤਾਰ ਤੋਂ ਦਵਾ ਦਿੰਦੇ ਹਾਂ ਤੈਨੂੰ, ਤੂੰ ਸਿਰ ਆਪਣਾ ਦੇ। ਕਹਿੰਦਾ ਮੈਂ ਮਰ ਜੂ ਤਾਂ 1,00,000 ਮੇਰੇ ਕਿਸ ਕੰਮ ਆਉਣਾ? ਉਸ ਵੇਲੇ ਜਨਮ ਸਾਖੀ ਦੀਆਂ ਤੁਕਾਂ ਹੈ, ਗੁਰੂ ਸਾਹਿਬ ਨੇ ਕਿਹਾ ਸਭ ਕੁਝ ਗੋਬਿੰਦ ਨੇ ਦੀਆ, ਜੋ ਦੀਨੀ ਗੋ ਮਾਨਕ ਦੇਹ, ਸਾਧ ਸੰਗ ਹਰ ਭਜਨ ਕਰ ਜਨਮ ਸਫਲ ਕਰ ਲੈ। ਕਹਿੰਦੇ ਸਤਸੰਗਤ ਮਿਲ ਕੇ ਤੈਨੂੰ 1,00,000 ਦੇ ਦਿੱਤੇ ਵਾਲੇ ਸਿਰ ਨਹੀਂ ਦਿੰਦਾ ਤੂੰ, ਸਭ ਕੁਝ ਤੈਨੂੰ ਪਰਮੇਸ਼ੁਰ ਕਹਿ ਜੋ ਮਨੁੱਖਾਂ ਦੇ ਦਿੱਤੀ ਹੈ, ਹੁਣ ਸੰਗਤ ਮਿਲ ਕੇ ਪਰਮੇਸ਼ੁਰ ਦਾ ਭਜਨ ਕਰ ਲੈ। ਇਸ ਕਰਕੇ ਹਜ਼ੂਰ ਕਹਿੰਦੇ ਚੁੱਪ ਚੰਗੀ ਹੈ ਉਸ ਪਰਮੇਸ਼ੁਰ ਦੇ ਅੱਗੇ, جتھے بولنے کر کے ہار آوے
پاؤڑی چارے کنڈا دیکھ
چارے طرفوں ویکھ ویکھ کر کے
اندر پالیا
اتر دکھن پورو پاچھوں چارے کنڈا ویکھیاں من بدھ کے اہنکارے چارے طرفوں ویکھیاں اندر جل سیت چارے کھانیاں ویکھیاں اس پرکار اتم مدم کنشتا تو ویکھنا کیتے
اندر پالیا
پھر اندروں پرمیشن دی پال کیتی کھوج کیتی ہردے دیوں
سچا پرکھ الکھ
او سچے پورن پرمیشن دے لکھن تو رہ کے گراں تو بنا
سرج نہالیا
او جل تو سرج کے آپ ہی ویکھے سارے سنسار نو
اجڑ کھلے راہ
جڑے لوگ اگیان دے وچ پے کے سنسار کی اجاڑ پہ کے گیان کا رستہ بھول
گئے
سدگر کرپا کر کے گیان کا مارگ وکھالنا کیتا ہے
سدگر سچے واہ
سدگر سچے پاتشاہ اکال پر واہگرو آپ ہے
سچ
وہ سچا پاتشاہ واہ سرگ ہے واہ وسماد روپ ہے واہگرو اس کا نام ہے
سچ سمالیا
سو سچا جو پرمیشر اس کا نام واہ ہے
سچ سمالیا
سدگر سچے پاتشاہ واہگرو کا روپ ہے جنہ نال مل کے سچے واہگرو سمالیا کیتے کیتا ہے واہ دھنواد ہے سچے سدگراں کا جنہ نال مل کے سچے نو یاد کیتا ہے
پایا رتن کراہ
اسی بھائی گھر دے وچوں ہی رتن پا لیا ہے
دیوا بالیا
ایسا سونا دیوا بالنا کیتا ہے پایا رتن کراہ سار سنگت روپی گھر دے وچوں جدو وراگ روپی رتن پراپت کیتا تے کراہ پریم روپی گھیو پراپت کیتا کانتا کر روپی چھوٹھی وچ دے روپی مندر وچ جڑا پو پرمیشر دا وٹی پا کے جڑا بیل شاہ دا سدھانت ہے تیل پا کے اس پرکار دا گیان دا دیوا بالنا کیتا ہے
سچا شبد سلاح
اس پرکار سچے گراں دے شبد دوارا اس پرمیشر نو سلاؤنے کل چامل صاحب تو ملا
سخی سچ والے
جڑے سچے نام والے وہ سخی ہو گئے سچ کی پراپتی والے تو کسی کا سخی ہے
نڈریا ڈر لگ
جڑے دنیا کے واحگرو کے پیر تو نڈر ہوئے پھرتے ہیں کہتے سانو کسی کا خوف نہیں ہے انہوں نے جمن مرد کا ڈر جمع کا ڈر وکار کا ڈر سات پرکار کا ڈر لگتا ہی رہتا ہے
گرب سی گالیا
گرو بڑے نال ہے نا سارے نے گرو ہنکار دے وچ سی انہوں نے اپنے آپ نو گال لیا جڑے ہنکار تے گئے سچنا لوکاں نو نرک جارکاں پے کے گلدے ہیں
ناو بھلا جگ
پرمیشر دے نام تو بھلیا ہوا ہے سنسار ہے
پھر ہے بے تالیا
اس پرکار بتالیا پوسیاں دی نہیں تریا پھردا ہے تال سروپ تو بے رہت ہویا ہویا کھلیا ہویا تریا پھردا ہے
سلوک محلہ تیجا
بکال آدھ پوتاں دے وچ اک جات ہے تامسی
سلوک محلہ تیجا پہ وچ جمے پہ مرے
سنگر تیجے پادشاہ دے پاس سکھاں نے پوچھیا کہ مہاراج مہاراج کہہ دے مڈر ہے انہاں نوں گالیا جاوے گا سچے پادشاہ جی ساری دنیا پہ وچ کیویں ہے تاں سن کے تیجے پادشاہ سری گوندوال صاحب تے بیٹھے سکھاں دے پرتی اپدیش دیندے ہن
پے وچ جمے پے مرے
جے گرسکھو پرمیشر دے پے وچ ہی جمدا ہے سو جنم دے نوں جاندا ماتر دے گھر وچ جدوں ہوندا ہے کہنا میں آ پاپ کیتے آ پن کیتے میں نوں مارے اتھوں بخش لے میں تیرا سواس سواس سمن کروں گا تے دھرم دی کرت کر کے دسواں حصے تیرے ناں دا دیا کروں گا کیوں جدوں جمدا پے وچ ہی جمدا ہے دنیا دے وچ پرمیشر نال اقرار کر کے آندا ہے گرمکھاں کراں اوپر ہر چیتے آ سے پائن موکھ دوار گرو کا کراراں تے واہگرو نوں چیتے کردے ہے اسی نال لگی جیویں خواجہ وسریا جے وچوں گربے نکل آیا خسم وسار دنی کی تلا ساڈی یہ حالت ہے سو پے وچ ہی پہلا جنم دھاریا ہے
پے مرے
اتے پے دے وچ ہی جدوں موت دا سماں آندا کہ دا پیشاب دے راستے کہ دے جنگل دے راستے بڑا دکھی ہویا برلاپ کردے ہے کیوں پہ کی مرضی ہیں
بھی پاؤ من مہ ہو
بھی بڑا بچال دا جڑا سمے ہے نا اس دا جمن دے وی پہ کی جمدا ہے مرن دے وی پہ ہی ہوندا ہے پر بچال دے سمے جے اگنا نہ کرے واہگرو نو حاضر ناظر جانے بھی بڑو جے پہ دے من دے وچ ہووے مہاراج دا
نانک پہ وچ جے مرے
اس پرکار صاحب کہندے جے پہ وچ جیوت بھاو تو مر جاوے
سہلا آیا سو
پھر دا سہلا سفلا آیا ہویا ہے وہ سہت لاہے بھی آیا ہوا سمجھنا چاہیے پورکھ
محلہ
نگر آیا وہ گرب چکا لیا جانا ہے
ਮਹੱਲਾ ਤੀਜਾ ਸਤਿਗੁਰ ਹੋਵੇ ਭੈਵਿਨ ਜੀਵੈ ਬਹੁਤ ਬਹੁਤ।
ਇਹ ਮਹਾਰਾਜ ਤੀਜੇ ਪਾਤਸ਼ਾਹ ਨੂੰ ਪੁੱਛਿਆ ਸਿੱਖਾਂ ਨੇ, ਜੇ ਮਹਾਰਾਜ ਪਰਮੇਸ਼ਰ ਦਾ ਭੈ ਨਾ ਧਾਰੇ ਲੰਮੀ ਉਮਰ ਹੋਵੇ ਤਾਂ। ਹਜ਼ੂਰ ਫਰਮਾਉਂਦੇ ਹਨ
ਮਹੱਲਾ ਤੀਜਾ ਭੈਵਿਨ ਜੀਵੈ ਬਹੁਤ ਬਹੁਤ।
ਜਿਹਨਾਂ ਭੈ ਧਾਰੇ ਤੋਂ ਭਾਈ ਜੇ ਬਹੁਤੀ ਉਮਰ ਬਹੁਤੇ ਸਾਲ ਬਹੁਤੇ ਯੁੱਗ ਜਿਉਂਦਾ ਰਹੇ, ਬਹੁਤਾ ਜਸ ਹੋਵੇ ਬਹੁਤਾ ਪਦਾਰਥ ਹੋਵੇ ਦੇ ਕੋਲੇ,
ਖੁਸ਼ੀਆਂ ਖੁਸ਼ੀ ਕਮਾਏ,
ਖੁਸ਼ੀਆਂ ਤੇ ਖੁਸ਼ੀਆਂ ਕਮਾਵੇ, ਲੋਕ ਪੂਜਾ ਕਰਨ ਮੱਥਾ ਟੇਕਣ, ਇਹਨੂੰ ਪਾਲਕੇ ਚੱਕ ਕੇ ਜਲੂਸ ਕੱਢਦੇ ਫਿਰਨ, ਇਹ ਖੁਸ਼ੀਆਂ ਤੇ ਖੁਸ਼ੀਆਂ ਦੀ ਕਮਾਈ ਕਰ ਲਵੇ।
ਨਾਨਕ ਭੈ ਵਿਣ ਜੇ ਮਰੈ,
ਜੇ ਵਾਹਿਗੁਰੂ ਦੇ ਭੈ ਤੋਂ ਬਿਨਾਂ ਮਹਾਰਾਜ ਕਹਿੰਦੇ ਮੌਤ ਆ ਗਈ ਮਰ ਗਿਆ,
ਮੋਹ ਕਾਲਾ ਉੱਠ
ਜਾਏ, ਮੂੰਹ ਚ ਉੱਠ ਕੇ ਜੀਵ ਚਲਿਆ ਜਾਏਗਾ, ਕਾਲੇ ਮੂੰਹ ਵਾਲੇ ਜਮਦੂਤਾਂ ਦੇ ਪਾਸ ਚਲਿਆ ਜਾਏਗਾ, ਕਾਲਾ ਮੂੰਹ ਕਲਾ ਕੇ ਕਲੰਕ ਖੱਟ ਕੇ ਫਿਰ ਚਲਿਆ ਜਾਏਗਾ।
ਪੌੜੀ ਸਤਿਗੁਰ ਹੋਏ ਦਇਆਲ,
ਇਹ ਸਤਿਗੁਰੂ ਇੱਕ ਸਤ ਭੂਮਿਕਾ ਦਿਖਾਉਂਦੇ ਹਨ, ਸਤਿਗੁਰਾਂ ਦੀ ਦਿਆਲਤਾ ਕਰਕੇ ਭਾਈ ਸਭ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ।
ਸਤਿਗੁਰ ਹੋਏ ਦਇਆਲ ਤਾਂ ਸਰਧਾ ਪੂਰੀ ਹੈ,
ਜੇ ਸਤਿਗੁਰੂ ਸੱਚੇ ਪਾਤਸ਼ਾਹ ਦਿਆਲੂ ਹੋ ਜਾਣ
ਤਾਂ ਸਰਧਾ ਪੂਰੀ,
ਜੀਵ ਦੀ ਸਰਧਾ ਵਾਨੂੰ ਲੱਭ ਕੇ ਗਿਆਨ ਸਰਧਾ ਇਹਦੀ ਪੂਰੀ ਹੋ ਜਾਂਦੀ। ਸੁਭ ਇੱਛਾ ਜਿਹੜੀ ਹੈ ਹਰ ਵਾਰ ਤੀਰਥ ਯਾਤਰਾ ਕਰਨੀ, ਚੰਗੇ ਕੰਮ ਕਰਨੇ, ਪਰਉਪਕਾਰ ਕਰਨਾ, ਪਰਮੇਸ਼ਰ ਦਾ ਸਿਮਰਨ ਕਰਦਿਆਂ ਰੁਮਾਵਲੀ ਖੜੀ ਹੋ ਜਾਣੀ, ਤੇ ਪ੍ਰੇਮ ਵਿੱਚ ਕਦੇ ਵਿਰਾਗ ਚ ਆ ਜਾਣਾ, ਰੰਗ ਹੱਸੈ ਰੰਗ ਰੋਵੈ ਚੁੱਪ ਹੀ ਕਰ ਜਾਏ, ਇਹ ਸੁਭ ਇੱਛਾ ਅਵਸਥਾ ਹੈ। ਇਹ ਪਹਿਲੀ ਭੂਮਿਕਾ, ਇਹ ਸਰਧਾ ਪੂਰੀ ਹੋ ਜਾਂਦੀ ਹੈ ਜਦੋਂ ਸਤਿਗੁਰੂ ਨਾਨਕ ਦੇਵ ਜੀ ਦੀ ਦਿਆਲਤਾ ਹੁੰਦੀ ਹੈ।
ਸਤਿਗੁਰ ਹੋਏ ਦਇਆਲ,
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਦਿਆਲਤਾ ਕਰਦੇ ਹੈ,
ਨਾ ਕਬ ਹੋਂ ਝੂਰੀ ਹੈ,
ਝੋਰੇ ਮਿਲ ਜਾਂਦੇ ਹੈ, ਸੁਭ ਇੱਛਾ ਸੁਭ ਚਾਰਨ ਇਹ ਮੰਨਣ ਵਾਸਤੇ, ਸੁਭ ਇੱਛਾ ਸਰਵਣ ਰੂਪ ਹੈ ਵਿਸ਼ਿਸ਼ਟ ਪੁਰਾਣ ਚ ਲਿਖਿਆ ਹੈ, ਤੇ ਸੋਭ ਚਾਰਨ ਇਹ ਮੰਨਣ ਰੂਪ ਹੈ, ਸਿਹਤ ਵਿਚਾਰ ਪ੍ਰਾਪਤ ਹੋ ਜਾਂਦੀ ਮੈਂ ਕੀ ਚੀਜ਼ ਹਾਂ ਕਿ ਸੰਸਾਰ ਕੀ ਚੀਜ਼ ਹੈ।
ਸਤਿਗੁਰ ਹੋਏ ਦਇਆਲ,
ਜਦੋਂ ਸਤਿਗੁਰੂ ਜੀ ਦਿਆਲ ਹੁੰਦੇ ਹੈ ਇਸ ਪ੍ਰਕਾਰ ਕਦੇ ਝੋਰੇ ਨਹੀਂ ਰਹਿੰਦੇ ਵੇ, ਸਰੂਪ ਦੀ ਲਖਤਾ ਦਾ ਮੰਨਣ ਹੋ ਜਾਂਦਾ, ਮੰਨੇ ਕੀ ਗੱਲ ਕਹੀ ਨਾ ਜਾਏ।
ਸਤਿਗੁਰ ਹੋਏ ਦਇਆਲ,
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਦਿਆਲਤਾ ਹੁੰਦੀ ਹੈ
ਤਾਂ ਦੁੱਖ ਨਾ ਜਾਣੀਏ,
ਫਿਰ ਜੰਮਣ ਮਰਦੇ ਦੁੱਖ ਨਹੀਂ ਜਾਣੀਦੇ, ਪਰਜੇ ਬੁੱਧੀ ਸਾਰੀ ਨਾਸ ਹੋ ਜਾਂਦੀ ਹੈ, ਸਜਾਤੀ ਬੁੱਧੀ ਦਾ ਪ੍ਰਭਾਵ ਪੈ ਜਾਂਦਾ, ਵਿਜਾਤੀ ਬੁੱਧੀ ਕਾਮ ਕਰੋ ਤਿਰਸਕਾਰ ਕਰ ਦਿੰਦਾ ਹੈ, ਸੋ ਖਾਂਦਾ ਪੀਂਦਾ ਬੋਲਦਾ ਚੱਲਦਾ ਸਰੂਪ ਵੱਲ ਦਿੱਤੀ ਗਈ ਹੋਈ ਉਖੜਦੀ ਨਹੀਂ, ਸਰੀਰ ਦੀ ਕਿਰਿਆ ਕਰਦੇ ਫਿਰ ਵੀ ਚਿੱਤ ਵਾਹਿਗੁਰੂ ਦੇ ਮਿਲਣ ਵਾਸਤੇ ਹਰ ਵਕਤ ਜੁੜਿਆ ਰਹਿੰਦਾ, ਐਸਾ ਅਧਿਆਸਨ ਪ੍ਰਾਪਤ ਹੋ ਜਾਂਦਾ। ਇਸ ਪ੍ਰਕਾਰ ਹਰੀਰ ਫਰਮਾਉਂਦੇ ਹਨ
ਤਾਂ ਦੁੱਖ ਨਾ ਜਾਣੀਏ,
ਇਹ ਜੰਮਣ ਮਰਨ ਦੇ ਦੁੱਖ ਨੂੰ ਨਹੀਂ ਜਾਣੀਦਾ।
ਸਤਿਗੁਰ ਹੋਏ ਦਇਆਲ,
ਸਤਿਗੁਰੂ ਸਾਹਿਬ ਜੀ ਉਹ ਦਿਆਲੂ ਹੁੰਦੇ ਹੈ
ਤਾਂ ਹਰ ਰੰਗ ਮਾਣੀਏ,
ਤਾਂ ਹਰੀ ਦੇ ਆਨੰਦ ਨੂੰ ਮਾਣ ਲਈਦਾ ਹੈ। ਇਹ ਤਨੂ ਮਾਨਸਾ ਪ੍ਰਾਪਤ ਹੁੰਦੀ ਚੌਥੀ ਭੂਮਿਕਾ, ਵਾਸ਼ਨਾ ਮਨ ਦੀਆਂ ਸੂਖਮ ਹੋ ਜਾਂਦੀਆਂ, ਉਦੋਂ
ਸਤਿਗੁਰ ਹੋਏ
ਸੱਤਾ ਪਦ ਪ੍ਰਾਪਤ ਹੋ ਜਾਂਦਾ ਹੈ।
ਸਤਿਗੁਰ ਹੋਏ ਦਇਆਲ,
ਸਤਿਗੁਰੂ ਜੀ ਉਹ ਦਿਆਲੂ ਹੁੰਦੇ ਹੈ
ਤਾਂ ਜਮ ਕਾ ਡਰ ਕੇ,
ਜਮਾਂ ਦਾ ਡਰ ਨਹੀਂ ਕਿਸੇ ਪ੍ਰਕਾਰ ਦਾ ਹੁੰਦਾ, ਇਹ ਅਸਲ ਸਖਤ ਭਾਗ ਨਹੀਂ ਪ੍ਰਾਪਤ ਹੁੰਦੀ ਹੈ, ਮੋਹ ਤੇ ਭੈ ਨਾਸ ਹੋ ਜਾਂਦਾ ਹੈ ਹੰਕਾਰ।
ਸਤਿਗੁਰ ਹੋਏ ਦਇਆਲ,
ਜਦੋਂ ਸਤਿਗੁਰੂ ਜੀ ਦਿਆਲੂ ਹੁੰਦੇ ਹੈ
ਤਾਂ ਸਦਨੀ ਸੁਖ ਦੇਹਾ,
ਸੁਖ ਇਹ ਦੇ ਦਿੰਦੇ ਬਖਸ਼ ਦਿੰਦੇ ਹੈ, ਅਖੰਡ ਚੇਤ ਹੁੰਦੇ ਇਹਨੂੰ ਪ੍ਰਾਪਤ ਹੋ ਜਾਂਦੀ ਹੈ, ਪਦਾਰਥਾ ਭਾਵਨੀ ਪ੍ਰਾਪਤ ਹੋ ਜਾਂਦੀ ਹੈ।
ਸਤਿਗੁਰ ਹੋਏ ਦਇਆਲ,
ਸਤਿਗੁਰੂ ਜੀ ਉਹ ਦਿਆਲੂ ਹੁੰਦੇ ਹੈ
ਤਾਂ ਨਵ ਨਿਧ ਪਾਈ,
ਨਿਧੀਆਂ ਮਹਾਰਾਜ ਸਾਹਿਬ ਦੀ ਕਿਰਪਾ ਕਰਕੇ ਪਾ ਲਈ ਦੀਆਂ ਹਨ, ਨਵਾਂ ਗੋਲਕਾਂ ਦੀ ਆਧਾਰ ਜੋ ਕੁਲੀਆ ਪਦ ਰੂਪ ਉਹ ਪਾ ਲਈਦਾ ਹੈ।
ਸਤਿਗੁਰ ਹੋਏ ਦਇਆਲ,
ਜੋ ਸਤਿਗੁਰੂ ਜੀ ਉਹ ਦਿਆਲੂ ਹੁੰਦੇ ਹੈ
ਤਾਂ ਸੱਚ ਸਮਾਜ,
ਸੱਚ ਦੀ ਬਿਰਤੀ ਫਿਰ ਸਮਾਜ ਜਾਂਦੀ ਲੀਨ ਹੋ ਜਾਈਦਾ, ਇਹ ਪ੍ਰਿਆ ਅਤੀਤ ਪਦ ਵੀ ਮਹਾਰਾਜ ਜੀ ਨੂੰ ਕਹਿ ਦਿੱਤੀ। ਇਸ ਪ੍ਰਕਾਰ ਸਾਹਿਬ ਜੀ ਹਜ਼ੂਰ ਉਚਾਰਨ ਕੀਤਾ ਹੈ, ਇਹ ਕੋਈ ਸਰੀਰ ਥੋੜਾ ਢਿੱਲਾ ਹੋ ਗਿਆ।
ਸਤਿਗੁਰ ਹੋਏ ਦਇਆਲ ਤਾਂ ਨਵ ਨਿਧ ਪਾਈ ਹੈ, ਸਤਿਗੁਰ ਹੋਏ ਦਇਆਲ ਸੱਚ ਸਮਾਈ
ਹੈ। ਵਾਹਿਗੁਰੂ ਉਹ ਸੇਵ ਦੇ ਵੀ ਪੂਜਾ ਕਰਿਆ ਕਰਦੇ, ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਉੱਥੇ ਜਾਣੇ ਕਰਕੇ ਲੋਕਾਂ ਨੂੰ ਵਰਖਾ ਦੀ ਬੜੀ ਲੋੜ ਪਈ, ਤੇ ਸਵੇੜਾ ਮੰਤਰ ਜੰਤਰ ਕਰ ਰਿਹਾ ਇਹ ਤੋਂ ਵਰਖਾ ਨਾ ਹੋਈ, ਉਸ ਵੇਲੇ ਗੁਰੂ ਮਹਾਰਾਜ ਸਾਹਿਬ ਦੀ ਸ਼ਰਨ ਉਹਨਾਂ ਲੋਕਾਂ ਨੂੰ ਲਈ। ਮਹਾਰਾਜ ਕਹਿਣ ਲੱਗੇ ਭਾਈ ਵਾਹਿਗੁਰੂ ਨੂੰ ਚੇਤੇ ਕਰਿਆ ਕਰੋ। ਇਹਨਾਂ ਨੇ ਕਿਹਾ ਮਹਾਰਾਜ ਸਾਨੂੰ ਤਾਂ ਪਤਾ ਨਹੀਂ, ਹਜ਼ੂਰ ਨੂੰ ਕਿਹਾ ਉਹ ਕੁਦਰਤ ਦੁਆਰਾ ਜਾਣਿਆ ਜਾਂਦਾ ਹੈ, ਕਿਉਂ ਸੱਚੇ ਪਾਤਸ਼ਾਹ ਅੱਗ ਦੇ ਉੱਤੇ ਖੇਤੀ ਹਰੀ ਦਿਖਾਤੀ ਕਿਰਪਾ ਕਰਕੇ। ਉਹ ਸਾਰੇ ਲੋਕ ਗੁਰੂ ਸਾਹਿਬ ਦੇ ਸਿੱਖ ਹੋ ਗਏ, ਮਹਾਰਾਜ ਕਿਹਾ ਕੜਾ ਪ੍ਰਸ਼ਾਦ ਕਰਕੇ ਤੈਨੂੰ ਮਿਲਦਾ, ਅਰਦਾਸ ਇੱਕੋ ਹੀ ਕਰਿਆ ਕਰੋ ਅਤੇ ਉਹ ਤੈਨੂੰ ਮਿਲਦੇ। ਕੜਾ ਪ੍ਰਸ਼ਾਦ ਵਿੱਚ ਕੋਈ ਫਰਕ ਨਾ ਹੋਵੇ, ਖੰਡ ਘੱਟ ਨਾ ਹੋਵੇ, ਮੈਦਾ ਵੱਧ ਨਾ ਹੋਵੇ, ਘਿਓ ਘੱਟ ਨਾ ਹੋਵੇ, ਇੱਕੋ ਜਿਹਾ ਹੋਵੇ, ਪ੍ਰਭਾਵ ਨਹੀਂ ਹੋਵੇ, ਉਹ ਗੁਰੂ ਸਾਹਿਬ ਨੂੰ ਅੰਗੀਕਾਰ ਹੁੰਦਾ ਹੈ। ਸੁੱਚਾ ਹੋ ਕੇ ਇਸ਼ਨਾਨ ਪਾਨ ਕਰਕੇ ਬਾਣੀ ਪੜ੍ਹਦਾ ਹੋਇਆ ਕਰੇ ਜੋ ਕੋਈ ਕਰੇ। ਇਸ ਤਰ੍ਹਾਂ ਭਾਈ ਜੋ ਭਾਵਨਾ ਹੋਏਗੀ ਪੂਰੀ ਹੋ ਜਾਇਆ ਕਰੇਗੀ। ਦਸਮ ਪਾਤਸ਼ਾਹ ਜੀ ਦੇ ਹਜ਼ੂਰ ਸਿੱਖਾਂ ਨੂੰ ਪੁੱਛਿਆ ਸੀ, ਮਹਾਰਾਜ ਕਈ ਵਾਰੀ ਦੇਖ ਕਰਾਈ ਦੀ ਭਾਵਨਾ ਪੂਰੀ ਨਹੀਂ ਹੁੰਦੀ। ਹਜ਼ੂਰ ਨੂੰ ਕਿਹਾ ਆਨੰਦ ਸਾਹਿਬ ਦਾ ਪਾਠ ਕਰਿਆ ਕਰੋ ਸਾਰੇ ਦਾ, ਚਾਲੀਆਂ ਪੌੜੀਆਂ ਦਾ, ਇਹ ਸੌ ਸਾਖੀ ਜ਼ਿਕਰ ਆਉਂਦਾ, ਪੰਜਵੀਂ ਰੁਚੀ ਵੀ ਜ਼ਿਕਰ ਆਉਂਦਾ। ਸਿੱਖਾਂ ਨੂੰ ਪੁੱਛਿਆ, ਮਹਾਰਾਜ ਇੱਕ ਆਨੰਦ ਮਹਾਰਾਜ ਫਿਰ ਤਿੰਨ ਆਨੰਦ ਦਾ ਪਾਠ ਕਰ ਲਿਆ ਕਰੋ, ਤਿੰਨ ਵਾਰੀ ਆਨੰਦ ਸਾਹਿਬ ਦਾ ਪਾਠ ਕਰੋ, ਫਿਰ ਭਾਈ ਜੋ ਵੀ ਕਾਮਨਾ ਪੂਰੀ ਹੋਇਆ ਕਰੇਗੀ। ਇਸ ਪ੍ਰਕਾਰ ਰਹਿਤ ਵਾਲਾ ਸਿੰਘ ਹੋਵੇ, ਦੇਗ ਜਦੋਂ ਬਣਾਵੇ ਉਹ ਗੱਲ ਨਾ ਕਿਸੇ ਨਾਲ ਕਰੇ, ਜਪਜੀ ਸਾਹਿਬ ਦਾ ਪਾਠ ਕਰੇ ਆਟਾ ਭੁੰਨਦਾ ਹੋਇਆ, ਤੇ ਮਹਾਰਾਜ ਹਜ਼ੂਰੀ ਚ ਲਿਆ ਕੇ ਆਨੰਦ ਸਾਹਿਬ ਦਾ ਪਾਠ ਕਰੋ। ਇਸ ਪ੍ਰਕਾਰ ਨਾਲ ਸਾਹਿਬ ਜੀ ਨੇ ਕੜਾ ਪ੍ਰਸ਼ਾਦ ਦੀ ਮਰਿਆਦਾ ਦੱਸੀ। ਉਸ ਵੇਲੇ ਲੋਕ ਫਿਰ ਸਾਰੇ ਕਰਨ ਲੱਗ ਗਏ, ਵਰਖਾ ਹੋਈ। ਸਰੇਵੜੇ ਨੇ ਕਿਹਾ ਇਹ ਸਾਰਾ ਦੇਸ਼ ਮੇਰੇ ਵੱਲੋਂ ਚਲਿਆ ਗਿਆ, ਸਭ ਗੁਰੂ ਸਾਹਿਬ ਦੇ ਸਿੱਖ ਬਣ ਗਏ, ਮੈਂ ਚਰਚਾ ਕਰਕੇ ਗੁਰੂ ਸਾਹਿਬ ਜੀ ਨੂੰ ਹਰਾ ਲਵਾਂ। ਮਹਾਰਾਜ ਦੇ ਪਾਸ ਚਰਚਾ ਕਰਨ ਆਇਆ, ਚਰਚਾ ਉਹਨੂੰ ਕੀ ਕਰ ਸਕਣੀ ਸੀ। ਭਾਈ ਮਰਦਾਨੇ ਨੇ ਪੁੱਛਿਆ, ਮਹਾਰਾਜ ਸਰੇਵੜਿਆਂ ਦੀ ਕੀ ਹਾਲਤ ਹੈ? ਤਾਂ ਗੁਰੂ ਸਾਹਿਬ ਨੇ ਉਸ ਵੇਲੇ ਮਰਦਾਨੇ ਦੇ ਪ੍ਰਸ਼ਾਨ ਕਰਕੇ ਉਹ ਸਰੇਵੜਿਆਂ ਦੀ ਹਾਲਤ ਨੂੰ ਦੱਸਿਆ। ਉਹ ਬਹੁਤ ਸ਼ਰਮਿੰਦਾ ਹੋ ਕੇ ਫਿਰ ਸਰੇਵੜਾ ਪੁਣਾ ਛੱਡ ਕੇ ਸਿੱਖ ਬਣ ਗਿਆ ਸੀ। ਇਹਦੇ ਵਿੱਚ ਸਾਰਾ ਸਰੇਵੜਿਆਂ ਦੀ ਕਿਰਿਆ ਮਹਾਰਾਜ ਜੀ ਨੇ ਦੱਸੀ ਹੈ ਸ਼ਲੋਕ ਵਿੱਚ।
ਸਲੋਕ ਮਹੱਲਾ ਪਹਿਲਾ।
ਅੱਜ ਉਹਨਾਂ ਨੂੰ ਪੂਜ ਕਹਿੰਦੇ ਆ, ਤਕੀਆਂ ਮੂੰਹ ਦੇ ਅੱਗੇ ਬੰਨ ਕੇ ਰੱਖਦੇ ਹਨ। ਅਹਿਮਦਾਬਾਦ ਦੇ ਵਿੱਚ ਅਜੇ ਵੀ ਇਹਨਾਂ ਦਾ ਪੰਥ ਹੈ, ਜਦੋਂ ਵੀ ਉਹ ਕੋਈ ਬਣਦਾ ਹੈ। ਹੁਣ ਤਾਂ ਅੱਜ ਕੱਲ੍ਹ ਤਾਂ ਇਹ ਰਿਵਾਜ ਹੈ, ਉਹ ਸਿਰ ਸਾਰਾ ਮੁੰਨ ਦਿੰਦੇ ਹੈ, ਐਵੇਂ ਥੋੜ੍ਹੀ ਜਿਹੀ ਬੋਧੀ ਜਿੰਨੇ ਕੇਸ ਰੱਖ ਕੇ ਉਹਨੂੰ ਫਿਰ ਚੁਟਕੀਆਂ ਦੇ ਨਾਲ ਪੜਦੇ ਹੈ। ਰਿਵਾਜ ਅੱਗੇ ਤਾਂ ਸੀ ਉਹ ਸਾਰੇ ਸਿਰ ਦੇ ਪੱਟਣ ਦਾ, ਸੇਵੜਿਆਂ ਦਾ ਉੱਥੇ ਇੰਨਾ ਕੁ ਪੱਟ ਕੇ ਉਸ ਵੇਲੇ ਪੜਦਾ ਜਿਹਾ ਕਰ ਲੈਂਦੇ। ਉਹਦੇ ਰਾਏ ਅਹਿਮਦਾਬਾਦ 'ਚ ਪੜਦਾ ਕਰਕੇ ਉਹਦੇ ਨਾ ਮਾਂ ਨੂੰ ਨਾ ਇਸ ਨੂੰ ਵੇਖਣ ਨਹੀਂ ਦਿੰਦੇ, ਉਹ ਰੋਣ ਲੱਗ ਜਾਂਦੇ ਆ ਲੋਕ। ਇਸ ਪ੍ਰਕਾਰ ਦੀ ਹਾਲਤ ਹੈ ਵੀ ਉਹ ਸਾਡੇ ਵੱਲੋਂ ਗਿਆ। ਉਹ ਹਾਲਤ ਨੂੰ ਹੁਣ ਥੋੜ੍ਹੇ ਜਿਹੇ ਤਰੀਕੇ ਨਾਲ ਬਦਲ ਕੇ ਵਰਤਦੇ ਆ ਸਰੇਵੜੇ ਜਿਹੜੇ ਹੈ। ਸੋ ਉਸ ਵੇਲੇ ਦੀ ਹਾਲਤ ਜਿਹੜੀ ਗਾੜੀ ਸੀ ਇਹਨਾਂ ਦੀ, ਉਹ ਸਤਿਗੁਰੂ ਜੀ ਕਸਮ ਕਰਦੇ ਹਨ।
ਸਲੋਕ ਮਹੱਲਾ ਪਹਿਲਾ। ਸਿਰ ਖੁਹਾਏ ਪੀਏ ਮਲ ਬਾਣੀ।
ਇਹ ਭਾਈ ਮਰਦਾਨੇ ਕੀ ਕਰਦੇ, ਸਿਰ ਨੂੰ ਖੁਹਾਉਂਦੇ ਹੈ। ਸੋ ਜਿਹੜੇ ਸਿਰ ਖੋਣ ਵਾਲੇ ਨੇ, ਜੋ ਗੁਰੂ ਹੁੰਦੇ ਹੈ, ਉਹ ਆ ਜਾਂਦੇ ਹੈ, ਆ ਕੇ ਇਸ ਦੇ ਉਦਾਰੇ ਬੈਠ ਜਾਂਦੇ ਹੈ। ਅਤੇ ਚੇਲਾ ਬਣਾਉਣ ਵਾਸਤੇ ਉਸ ਵੇਲੇ ਹੱਥ ਵਿੱਚ ਚੁਟਕੀਆਂ ਸੁਆਦੀਆਂ ਭਰ ਕੇ ਕਹਿੰਦੇ ਹਨ, ਰਾਮ ਚਟਾਕਾ। ਇਹਨੂੰ ਕਹਿੰਦੇ ਤੂੰ ਕਹੋ ਰਾਮ ਚਟਾਕਾ, ਅਤੇ ਉਹ ਅੱਗੋਂ ਕਹਿੰਦੇ ਜੀ ਆਪ ਸੁੱਖ ਜਾਤਾ। ਫਿਰ ਉਹ ਗੁਰੂ ਕਹਿੰਦੇ ਆਪ ਦੁੱਖ ਫਿਰ ਸੁੱਖ। ਇਸ ਪ੍ਰਕਾਰ ਦਾ ਮੰਤਰ ਪੜ੍ਹ ਕੇ ਇਹ ਚੇਲਾ ਬਣਾਉਂਦੇ ਹੈ। ਜਿਸ ਵਕਤ ਉਹ ਚੇਲਾ ਬਣ ਜਾਂਦਾ ਹੈ, ਉਸ ਵੇਲੇ ਉਸਦੀ ਸਾਰੀ ਕਿਸਦੀ ਸਾਰੀ ਮਾਂ ਪਿਓ ਦੀ ਟੱਬਰ ਦੀ ਸਭ ਦੀ ਚੁੱਕਾ ਚੱਕ ਦਿੰਦੇ ਹੈ, ਸਾਰਿਆਂ ਦੇ ਟੋਲੇ ਦੇ ਨਾਲ ਲਾ ਲੈਂਦੇ ਹੈ। ਇਸ ਪ੍ਰਕਾਰ ਦੀ ਹਾਲਤ ਗੁਰੂ ਸਾਹਿਬ ਜੀ ਇਹਨਾਂ ਦੀ ਦੱਸਦੇ ਹਨ।
ਸਿਰ ਖੁਹਾਏ ਪੀਏ ਮਲ ਬਾਣੀ।
ਇਹ ਭਾਈ ਸਿਰ ਨੂੰ ਖੁਹਾ ਲੈਂਦੇ ਹੈ, ਤੇ ਮੈਲ ਵਾਲਾ ਪਾਣੀ, ਆਟੇ ਦਾ ਧੋਣ, ਪਰਾਤਾਂ ਧੋਤੀਆਂ ਹੋਈਆਂ, ਭਾਂਡੇ ਧੋਤੇ ਹੋਏ, ਉਸ ਪਾਣੀ ਨੂੰ ਪੀਂਦੇ ਆ ਵੀ ਜਾਨਵਰ ਦਾ ਪਾਪ ਮਰੇਗਾ ਸਾਨੂੰ ਨਾ ਲੱਗੇ। ਜਿਵੇਂ ਇਹਦੇ ਵਿੱਚ ਆਟਾ ਧੋਤਾ ਹੋਵੇ, ਹੱਥ ਧੋਤੇ ਹੋਣ ਮੈਲੇ, ਉਹ ਪਾਣੀ ਸਾਨੂੰ ਮਿਲੇ ਅਤੇ ਉਹ ਜਾਨਵਰਾਂ ਦਾ ਪਾਪ ਸਾਨੂੰ ਨਹੀਂ ਲੱਗੂ। ਇਸ ਕਰਕੇ ਆਟੇ ਦੇ ਧੋਣ ਵਾਲਾ, ਮੈਲ ਵਾਲਾ ਪਾਣੀ ਪੀਂਦੇ ਹਨ।
ਜੂਠਾ ਮੰਗ ਮੰਗ ਖਾਹੀ।
ਅਤੇ ਜੂਠਾ ਵਾਧੂ ਹੈ ਤਾਂ ਕਹਿੰਦੇ ਦਿਓ। ਉਹ ਜੂਠਾ ਕਹਿੰਦੇ ਹੈ, ਉਹ ਜੂਠੇ ਹੋਏ ਨੇ ਜਿਹੜਾ ਬਚਿਆ ਹੋਇਆ ਭੋਜਨ ਹੈ, ਉਸ ਨੂੰ ਮੰਗ ਮੰਗ ਕੇ ਖਾਂਦੇ ਵਾਧੂ ਕਹਿ ਕੇ। ਇੱਕ ਵਾਰੀ ਦੀ ਗੱਲ ਹੈ, ਇਹ ਸੇਵੜਾ ਦਾ ਟੋਲਾ ਚੱਕ ਪੁਰਾਣੇ ਆਇਆ, ਉੱਥੇ ਲੋਕਾਂ ਦੇ ਪਾਸੋਂ ਭੋਜਨ ਮੰਗਿਆ, ਕਹਿੰਦੇ ਵਾਧੂ ਸਾਡੇ ਕੋਲ ਹੈ ਨਹੀਂ ਤੁਹਾਨੂੰ ਦੇਣ ਨੂੰ। ਇਹ ਭੁੱਖੇ ਉੱਥੋਂ ਸੇਲਦੇ ਤੁਰ ਗਏ। ਫਿਰ ਵਾਧੇ ਪੁਰਾਣੇ ਵਿੱਚ ਆਏ, ਉੱਥੋਂ ਦੇ ਇਹਨਾਂ ਦੇ ਚੇਲੇ ਸੀ, ਉਹਨਾਂ ਨੂੰ ਕਿਹਾ ਜੀ ਹਾਂ ਸਾਡੇ ਕੋਲ ਵਾਧੂ ਹੈਗਾ, ਉਹ ਦੇ ਦਿੱਤਾ। ਇਸ ਪ੍ਰਕਾਰ ਜੂਠਾ ਮੰਗ ਮੰਗ ਕੇ ਲੋਕਾਂ ਦੇ ਪਾਸੋਂ ਖਾਂਦੇ ਹਨ। ਫਿਰ ਗਿਆਨ ਨੂੰ ਖੋਹੀ ਬੈਠੇ ਦਿਲ ਚੋਂ, ਅਤੇ ਪੀਆ ਮਲਵਾਣੀ, ਮੈਲ ਵਾਲਾ ਪਾਣੀ, ਅਵਿਦਿਆ ਰੂਪ, ਜਿਹੜੀ ਅਵਿਦਿਆ ਦੀ ਮੈਲ ਹੈ ਜਿਹਨਾਂ ਦੇ ਅੰਦਰ, ਮਲ ਵਿਖੇ ਪਵਨ ਆਦਿਕ ਇਹੋ ਜਿਹੇ ਬਾਣੀ ਉਪਦੇਸ਼ ਰੂਪੀ ਪਾਣੀ ਨੂੰ ਪੀਂਦੇ ਹਨ।
ਜੂਠਾ ਮੰਗ ਮੰਗ ਖਾ,
ਜੂਠ ਮੰਗ ਮੰਗ ਕੇ ਖਾਂਦੇ ਆ, ਜੂਠਾ ਕੀ ਝੂਠ ਬੋਲ ਬੋਲ ਕੇ ਮੰਗ ਮੰਗ ਕੇ ਖਾਂਦੇ ਹਨ।
ਫੂਲ ਫਦੀਹਤ ਮੋਹ ਲੈਣ ਪੜਾਤਾ,
ਇਸ ਪ੍ਰਕਾਰ ਹੋਰ ਲੋਕ ਤਾਂ ਜਦੋਂ ਮੈਦਾਨ ਬੈਠਦੇ ਆ ਉਦੋਂ ਅੱਗੇ ਨੂੰ ਵੱਧ ਕੇ ਬੈਠ ਜਾਂਦੇ ਆ ਤੇ ਫਿਰ ਪਿੱਛੇ ਮੈਲ ਰਹਿ ਜਾਂਦੀ ਹੈ। ਇਹ ਲੋਕ ਕੀ ਕਰਦੇ ਆ, ਜੰਗਲ ਫਿਰ ਕੇ ਪਿਛਲੇ ਪਾਸੇ ਨੂੰ ਮੁੜਦੇ ਆ, ਅਗਲੇ ਪਾਸੇ ਇਹ ਜੇ ਇਹਨਾਂ ਦੇ ਮੈਦਾਨ ਦੀ ਪੜਾਸ ਆਉਂਦੀ ਹੈ। ਸੋ ਹਜ਼ੂਰ ਫਰਮਾਉਂਦੇ ਫਿਰ ਕਹਿੰਦੇ ਨੇ ਕਿ ਜਿਹੜੇ ਕੀੜੇ ਆ ਵਿੱਚ ਮਰ ਨਾ ਜਾਣ ਕਹਿਣ ਲੱਗੇ ਜੰਗਲ ਵਿੱਚ, ਉਹਨੂੰ ਫਿਰ ਡੱਕਿਆਂ ਦੇ ਨਾਲ ਉਹਨਾਂ ਨਾਲ ਖੋਲਦੇ ਹੈ। ਫਦੀਹਤ ਨਾਂ ਖੁਆਰੀ ਕਰਨ ਵਾਲੇ, ਫਾਰਸੀਆ ਨਾਂ ਖੁਆਰੀ ਦਾ, ਖੁਆਰੀ ਚੋਂ ਇੱਥੇ ਦੁਸ਼ਟਾ ਲੈਣਾ, ਖੋਲਦੇ ਆ ਦੁਸ਼ਟਾ ਦੇ ਤਾਈ ਤੇ ਮੂੰਹ ਲੈਣ ਪੜਾਸਾ, ਮੂੰਹ ਦੇ ਵਿੱਚ ਬਦਬੂ ਲੈਂਦੇ ਆ ਗੰਦੇ ਦੀ।
ਪਾਣੀ ਦੇਖ ਸਗਾਹੀ,
ਪਾਣੀ ਨੂੰ ਵੇਖ ਤਾਂ ਸੰਗਦੇ ਹੀ ਰਹਿੰਦੇ ਆ ਵੀ ਪਾਣੀ ਵਿੱਚ ਜਾਣਵਰ ਹੁੰਦੇ ਆ, ਮਰ ਨਾ ਜਾਣ ਜੇ ਪਾਣੀ ਨੂੰ ਹੱਥ ਲਾ ਤਾ ਅਸੀਂ।
ਭੇਡਾਂ ਵਾਂਗੂ ਸਿਰ ਖੋਹਾਏ,
ਜਦੋਂ ਚੇਲੇ ਬਣਾਏ ਜਾਂਦੇ ਉਦੋਂ ਭੇਡਾਂ ਵਾਂਗੂ, ਜਿਵੇਂ ਭੇਡਾਂ ਨਹੀਂ ਉਹਨਾਂ ਨਿਆਣੇ ਖੋ ਲੈਂਦੇ ਆ, ਖਿੱਚ ਲੈਂਦੇ ਆ। ਇਸੇ ਪ੍ਰਕਾਰ ਉਹਨਾਂ ਦੇ ਗੁਰੂ ਜਿਹੜੇ ਹੈ ਇਹਨਾਂ ਨੂੰ ਭੇਡਾਂ ਨੂੰ ਬਿਠਾ ਕੇ ਜਿਵੇਂ ਉਹਨ ਖੋ ਲੈਣ ਨਿਆਣੇ ਹੱਥਾਂ ਦੀਆਂ ਚੁਟਕੀਆਂ ਦੇ ਨਾਲ ਐ ਸਿਰ ਨੂੰ ਘੁਹਾਉਂਦੇ ਹੈ, ਹਜ਼ਾਮ ਚ ਨਹੀਂ ਇਹ ਲੋਕ ਕਰਾਉਂਦੇ।
ਭਰੀਆਂ ਨੂੰ ਹੱਥ ਸੁਆਹੀ,
ਉਹ ਤਿਲਕ ਜਾਣ ਤੋਂ ਹੱਥ ਸਵਾਹ ਦੀਆਂ ਚੁਟਕੀਆਂ ਨਾਲ ਉਹ ਭਰ ਲੈਂਦੇ ਇਹਨਾਂ ਨੂੰ ਚੇਲੇ ਬਣਾਉਣ ਵਾਲੇ।
ਮਾਂ ਪਿਓ ਕਿਰਤ ਗਵਾਇਨ,
ਉਦਣ ਗਵਾਉਂਦੇ ਮਾਂ ਤੇ ਪਿਓ ਦੀ ਜਿਹੜੀ ਕਿਰਤ ਕਰਨੀ ਨਾ, ਕੋਈ ਖੇਤੀ ਕਰਨੀ, ਦੁਕਾਨ ਕਰਨੀ, ਵਪਾਰ ਕਰਨਾ, ਉਹ ਸਾਰੇ ਹੀ ਘਰਦਾਰ ਦਾ ਸਭ ਕੁਝ ਗਵਾ ਜਾਂਦੇ, ਨਾ ਮਾਂ ਦੀ ਸੇਵਾ ਨਾ ਪਿਓ ਦੇ ਕੀਤੇ ਉਪਕਾਰ ਨੂੰ ਕੋਈ ਗਵਾ ਦਿੰਦੇ ਹਨ।
ਟੱਬਰ ਰੋਗਨ ਧਾਹੀ,
ਟੱਬਰ ਇਸਤਰੀਆਂ ਧਾਹਾਂ ਮਾਰ ਕੇ ਰੋਂਦੀਆਂ, ਉਹਨੂੰ ਛਡਾ ਦਿੰਦੇ ਘਰ ਵਾਰ ਉਹਦਾ, ਵੀ ਹੁਣ ਤੇਰੀ ਇਸਤਰੀ ਕੁਝ ਨਹੀਂ ਲੱਗਦੀ ਏ, ਉਹ ਧਾਹਾਂ ਮਾਰ ਮਾਰ ਕੇ ਰੋਂਦੇ ਫਿਰਦੇ ਹਨ।
ਉਹਨਾਂ ਪਿੰਡ ਨਾ ਪੱਤਲ ਕਿਰਿਆ,
ਉਹਨਾਂ ਪੰਡ ਨੂੰ ਪਿੰਡ ਨਾ ਪੱਤਲ ਕਿਰਿਆ ਨਾ ਦੀਆ,
ਉਹਨਾਂ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ,
ਉਹ ਨਾ ਤਾਂ ਹਿੰਦੂਆਂ ਨੂੰ ਪਿੰਡ ਭਰਦੇ ਹੈ, ਨਾ ਪੱਤਲਾ ਮਨਸ ਕੇ ਦਿੰਦੇ ਹੈ, ਨਾ ਕਿਰਿਆ ਬਾਹਰੀ ਤੇਰੀ ਸਿਕਾਰੀ ਛੱਤੀ ਗਰਬੀ ਸੋਟੀ, ਇਹ 13 ਚੀਜ਼ਾਂ ਗਰਭ ਪ੍ਰਾਣ 'ਚ ਲਿਖੀਆਂ ਮਰੇ ਤੋਂ ਮਗਰੋਂ ਦਿੰਦੇ ਹੈ, ਨਾ ਉਹ ਬਾਹਰੀ ਤੇਰੀ ਬਾਹਰੀ ਬ੍ਰਾਹਮਣਾਂ ਦੀ ਕਰਦੇ ਹੈ, ਤੇਰੀ ਛੱਤਰੀਆਂ ਦੀ ਕਰਦੇ ਹੈ, ਸਿਕਾਰੀ ਬੈਂਸਾਂ ਦੀ ਕਰਦੇ ਹੈ, ਇਸ ਪ੍ਰਕਾਰ ਸੂਦਾਂ ਦੇ 40 ਤੱਕ ਸੋਕ ਰੱਖਦੇ ਹੈ, ਰਹੋ ਵਿਚਾਰ। ਇਸ ਪ੍ਰਕਾਰ ਨੂੰ ਵੀ ਕਿਰਿਆ ਜਿਹੜੀ ਹੈ ਛੱਤਰੀ ਗੜਵੀ ਡੋਰੀ ਆਦਿ ਕੇ ਜੇ ਦੇਣੀ ਜਿਹੜੀ ਹੈ 13 ਚੀਜ਼ਾਂ ਦਿੰਦੇ ਗਰਭ ਪ੍ਰਾਣ 'ਚ ਲਿਖਿਆ ਹੋਇਆ, ਇਹ ਕਿਰਿਆ ਵੀ ਨਹੀਂ ਕਰਦੇ ਤੇ ਨਾ ਦੀਵਾ ਨਾ ਮਗਰੋਂ ਦੀਵਾਈ ਜਿਵਾਉਂਦੇ ਉਹਨਾਂ ਦੇ ਮਰਿਆਂ ਦੇ।
ਮੋਏ ਕਿਥਾਉ ਜਾਹੀ,
ਮਰ ਕੇ ਕਿੱਥੇ ਪੈਣਗੇ, ਕਹਿੰਦੇ ਕਿੱਥੇ ਦੱਸੀਏ ਮਰ ਕੇ, ਨਰਕ 'ਚ ਹੀ ਪੈਣੇ ਇਹੋ ਜਿਹੇ ਜਿਹਨਾਂ ਦੀ ਕੋਈ ਵੀ ਸੁੱਧ ਨਹੀਂ ਹੈ, ਨਾ ਹਿੰਦੂਆਂ ਨੂੰ ਪਿੰਡ ਭਰਦੇ ਉਹਨਾਂ ਦੇ, ਨਾ ਕੋਈ ਪਤਲਾ ਮਨਸ ਕੇ ਦਿੰਦਾ, ਨਾ ਕਿਰਿਆ ਬਾਹਰੀ ਤੇਰੀ ਸਿਕਾਰੀ ਕਰਦੇ ਹੈ, ਨਾ ਦੀਵੇ ਆਦਿਕ ਉਹਨਾਂ ਦੇ ਹਿੰਦੂਆਂ ਦੀ ਨਿਆਈ, ਮਰ ਕੇ ਕਿੱਥੇ ਪੈਣਗੇ।
ਅੱਠ ਸੱਠ ਤੀਰਥ ਦੇਨ ਨਾ ਢੋਈ,
68 ਤੀਰਥਾਂ 'ਚ ਇਸ਼ਨਾਨ ਨਹੀਂ ਕਰਦੇ, ਜਾਣੋ ਉਹਨੂੰ ਧੋਈ ਆਸਰਾ ਹੀ ਦਿੰਦੇ ਤੀਰਥ, ਕਿ ਨੇੜੇ ਨਾ ਆਇਓ ਸਰੇਵ ਦਿਓ ਤੁਸੀਂ।
ਬ੍ਰਾਹਮਣ ਅੰਨ ਨਾ ਖਾਈ,
ਬ੍ਰਾਹਮਣਾਂ ਨੂੰ ਬਾਹਲਾ ਪਾਪੀ ਸਮਝਦੇ ਆ ਵੀ ਇਹ ਜਾਨਵਰ ਮਾਰਦੇ ਹੈ, ਇਸ ਕਰਕੇ ਉਹਨਾਂ ਦਾ ਅੰਨ ਤਾਂ ਕੀ ਖਾਣਾ ਖਾਂਦੇ ਹੀ ਨਹੀਂ, ਤੇ ਬ੍ਰਾਹਮਣਾਂ ਨੂੰ ਉਹ ਕਿਹੜਾ ਮਿਉਂਦੇ ਕਰਦੇ ਆ, ਲੋਕਾਂ ਦਾ ਮੰਗ ਮੰਗ ਕੇ ਖਾਂਦੇ ਹੈ, ਬ੍ਰਾਹਮਣਾਂ ਦਾ ਅੰਨ ਉਹਨਾਂ ਦਾ ਕੀ ਖਾਣਾ ਸੀ। ਬ੍ਰਾਹਮਣ ਇੱਥੇ ਪਵਿੱਤਰ ਸਮਝਣਾ, ਪਵਿੱਤਰ ਕਿਸੇ ਦਾ ਅੰਨ ਬਣਾਇਆ ਹੋਵੇ ਉਹ ਨਹੀਂ ਖਾਂਦੇ ਹਨ।
ਸਦਾ ਕੁਚੀਲ ਰਹਿ ਹੈ ਦਿਨ ਰਾਤੀ,
ਸਦਾ ਕੁਚੀਲ, ਹੱਥ ਨਹੀਂ ਧੋਣੇ, ਮੂੰਹ ਨਹੀਂ ਧੋਣਾ, ਕਿਰਿਆ ਨਹੀਂ ਕਰਨੀ, ਇਸ਼ਨਾਨ ਨਹੀਂ ਕਰਨਾ, ਸਦਾ ਪਵਿੱਤਰ ਰਹਿੰਦੇ ਆ ਰਾਤ ਦਿਨ।
ਮੱਥਾ ਟਿੱਕੇ ਨਾਹੀਂ,
ਉਹਨਾਂ ਦੇ ਮੱਥਿਆਂ ਛੱਤਰੀਆਂ ਬ੍ਰਾਹਮਣਾਂ ਨੂੰ ਤਿਲਕ ਵੀ ਨਹੀਂ ਲਾਏ ਹੋਏ ਭਾਈ, ਇਹ ਨਿਸ਼ਾਨੀ ਨਹੀਂ ਮਰਦਾਨਿਆ ਉਹਨਾਂ ਦੀ।
ਝੁੰਡੀ ਪਾਏ ਬਹਿਨ ਨਿਤ ਮਰਨ,
ਉਹ ਤਾਂ ਜਿਵੇਂ ਮਾਈਆਂ ਕਿਸੇ ਮੁਕਾਨ ਜਾਣ ਮਰਨ ਤੇ ਗੋਡਿਆਂ 'ਚ ਸਿਰ ਪਾ ਕੇ ਪੱਲੂ ਪਾ ਕੇ ਸਿਰ 'ਤੇ ਬਹਿ ਜਾਂਦੀਆਂ, ਐਂ ਕਹਿੰਦੇ ਨੀਵੀਆਂ ਪਾ ਕੇ ਗੋਡਿਆਂ 'ਚ ਸਿਰ ਪਾ ਕੇ ਝੁੰਡੀਆਂ ਪਾ ਕੇ ਪੱਲੂ ਪਾ ਕੇ ਬਹਿ ਜਾਂਦੇ ਹਨ ਮਰਨੇ ਗਈਆਂ ਮਾਈਆਂ ਨੂੰ।
ਦਾੜੋ
ਕਰਦੀਆਂ ਭਾਵੇਂ ਹੱਥ ਕਿੰਝ ਨਾ ਆਵੇ, ਪਰ ਸੋਗ ਕਰਕੇ ਵਿਖਾਉਣਾ।
ਦੜ ਦੀਵਾਨ ਨਾ ਜਾਹੀ,
ਬੜੇ ਦੀਵਾਨਾਂ 'ਚ ਵੀ ਉਹ ਜਾਂਦੇ ਨਹੀਂ, ਦੜ ਦਵੇ ਰਹਿੰਦੇ ਹੈ, ਉਹ ਹਰ ਵਕਤ ਦਵੇ ਹੀ ਰਹਿੰਦੇ ਹਨ, ਦੀਵਾਨ ਆਦਿਕਾਂ ਜਿੱਥੇ ਸੰਗਤ ਹੋਵੇ ਉੱਥੇ ਉੱਕਾ ਹੀ ਨਹੀਂ ਜਾਂਦੇ।
ਲੱਕੀ ਕਾਸੇ ਹੱਥੀ ਫੁੰਮਣ,
ਉਹਨਾਂ ਦੇ ਲੱਕਾਂ ਨਾਲ ਕਾਸੇ ਠੂਠੇ ਬੰਨੇ ਹੋਏ ਆ ਕਾਠ ਦੇ ਰੋਟੀ ਖਾਣ ਵਾਲੇ, ਅਤੇ ਹੱਥੀ ਫੁੰਮਣ, ਹੱਥਾਂ ਵਿੱਚ ਫੁੰਮਣ, سور دے جھاڑو جو پکڑے ہوئے ہیں
اگو پچھی جاہی
اگے گرو نو لا لیں گے بھی جن جانور مرن یہ پاپ سڈے گرو نو لگے انہوں کا پھوک پھوک سراب کے پاپ پھوک سراب کے تحت پھوکا مار مار کے سیبڑے پیر اگے رکھتے جاندے ہے اگے اگے انہوں نے گرو جانا ہے پیچھے پیچھے چیلے اس پیر چ پیر رکھتے ہیں اگے لا کے پیچھے پیچھے جانے ہیں
نہ
جوگیاں ہوئے نہ پائیو کن پا کے گورخ کے مت والے جوگیاں چن نہ وہ جنگم شیو جی کا بیاہ گاؤن والے جڑے ہے پارتی کا بیاہ گاؤنے رہتے ہیں جنم جنم کی رگر ہماری برو سمب نت رہو کماری تلسی رمائن کا شیو جی کا بیاہ آؤں گا کر کے پہلا سکی نے رام چندر نو درشن دیتے سی سیتا بن کے اس ویلے شیو جی نے شرط دیتی ہے ادو بعد کے ہمالے میں جا کے ان شریر دھاریا سی اس پرکار یہ نام پاروتی ہوا وہ پاروتی نو نارد بلاؤن واسطے گیا بھی شیو جی تو تین کی لینا اس ویلے پاروتی نے کیا سی جنم جنم کی رگر ہماری مرو سب نگر ہو کماری میں شیو جی نو مروں گی نہیں تو کماری رہوں گی اس پرکار سپ ویخ کر کے پھر شیو جی نو جا کے پریرا سی توں جا کے بیا ل ہمالے پروت کے گھر میں پاروتی نام کر کے جمی ہے اس پرکار سال سنگت جی جب شیوا کے بیاہ گاؤں تل جی بنے ہوں سب کے سرجے کے مور کے کمب جی بنے ہوں نگا سنگا کی جی چکری ہوں بچوں کے مور کے کمب لائے ہوں انہوں کا نام جنگم ہے وہ شیو جی کے بیاہ نو گاؤں سرجے رہتے ہیں وہ نہ وہ جنگموں میں
نہ
کالیاں ہیں کالی جہے مسلمانوں کی شرح دے ویوستا کے جاتے ہون ملا ممے نو ٹپی تو نہیں ہونی اتنے اب کی ہے ٹپی شپی ملا ٹپی شاپی کیا کالی ملا مونگ شبد نو کہن ملا اس طرح ملانا پو نہ وہ کالیاں بچوں ہے نہ ملانے جڑے مردوں نو دباؤ والے ہوں یا منڈیا نو پڑھاؤ والے مسیطا چند وہ بھی نہیں سن اسے مارا کہ بھائی دئی پرمیشور پریرک کے بگوئے پلائے ہوئے پھر بگتے پھر دے بگتے خراب ہوں
گلا
کہ بھائی انہیں کا گلا ہے نا جا اٹھو ایک بگڑ جائے باقی بھی لاگ لگ جاتی ہے اس پرکار ٹولا جہا ہے نا گلا یہ فٹیا وتا فرد ہے فٹیا ہوا ٹولا ہے کہ پوجا کا سیوڑیا کا یہ ترے فرتے ہیں اس پرکار فٹا وتا گلا فٹیا ہوا دیا فٹ آوتا گلا ایڑے ٹینکے کے کنے جو ایڑا کرنا ہے فٹیا دیا اویڑی گلا ہونی ہمیشہ لی اویڈ کائی گائی گلا کرتے رہتے ہیں گلا ٹولا یہاں کا یہ جہا ہے فٹیا ہوا آپ بگڑے ہوئے ہے ہو بگاڑتے ہیں
جیا مار جی والے سوئی
فٹیاں ہوئی گلا ہونگیا
جیا مار جی والے
مردانا کہنا مارا جیا بھی تو رکھا کر رہے ہیں مارا کہ مردانے جیا نو مارنے والا بھی آپ پرمیشور ہے تے جوالن والا بھی سو آپ ہے
اور نہ کوئی رکھا
اور کوئی رکھا نہیں کر سکتا جیا
مردانے
دان کرنے والوں بھی بانجے رہ گئے خالی رہ گئے اشنان کرنے تو بھی خالی رہ گئے
پس پی سر خوش
ہے سر خویا تو لاؤن کا بھی سوا ہی پی ہے سر دیتے
پانی رتن اوپن
دیکھو پانی تو سکوج دے ہے اشنان کی مہما مارا کہیں
پانی رتن اوپن
پانی ویکو 14 رتن پیدا ہوئے
میر کیا مدانی
جب سمیر پروت کی مدانی بندیاچل پروت کی مدانی نوراتل پروت کی مدانی بنا کی موہنی اوتار دھار کے رتن بنتے سن
اٹھ سٹ تیرتھ دیوی تھاپے
اٹھار تیرتھ جہے ہم دیوتیا جسے جسے تب کیا انہوں کا نام تیرتھ پی گیا تیرتھ کانسی کانتی دواراوتی آدک جہے مکھ مکھ تیرتھ ہوں گے یہ اٹھار تیرتھ دیوتیا تھاپے انہیں نام چیتے کرنے ہون تب پرسک جو اتارا کر لو اثار تیر سے اس پرکار دیوتیا ستھاپن کیتے
پوربی لگے بانی
اتے بانی دیر بانی قسم کیتا ہوا ہے کہ اتنے پورب لگتے ہیں پرانا چ کتھا آدیوں پوربان لگنیاں ਬਾਣੀ ਪਾਣੀ ਕਰਕੇ ਹੀ ਪੁਰਬ ਲੱਗਦੇ ਨੇ ਸਾਰੇ ਜਿੰਨੀ ਮਨੌਤ ਹੈ।
ਨਾਏ ਨਿਵਾਜਾ ਨਾਤਾ ਪੂਜਾ,
ਦੇਖ ਲੋ ਇਸ਼ਨਾਨ ਕਰਦੇ ਹਨ ਮੁਸਲਮਾਨ ਜਿਹੜੇ ਚੰਗੇ ਹੈ, ਉਹ ਜੋ ਨਵਾਜ ਪੜ੍ਹਦੇ ਆ ਪਹਿਲਾਂ ਇਸ਼ਨਾਨ ਕਰਕੇ ਹੀ ਪੜ੍ਹਦੇ ਹਨ
ਨਾਤਾ ਪੂਜਾ,
ਅਤੇ ਜਿਹੜੇ ਹਿੰਦੂ ਹੋਣਗੇ ਲਾਇਕ ਉਹ ਵੀ ਇਸ਼ਨਾਨ ਕਰਕੇ ਹੀ ਪੂਜਾ ਕਰਦੇ ਹਨ ਠਾਕਰਾਂ ਦੀ।
ਨਾਵਲ ਸਦਾ ਸੁਜਾਣੀ,
ਅਤੇ ਸਦਾ ਜਿਹੜੇ ਚਤੁਰ ਗੁਰਸਿੱਖ ਹੈ ਉਹ ਤਾਂ ਹਮੇਸ਼ਾ ਲਈ ਇਸ਼ਨਾਨ ਹੀ ਕਰਦੇ ਹੈ, ਇਹ ਗੁਰਮਤ ਦਾ ਅਸੂਲ ਹੀ ਹੈ। ਗੁਰਮੁਖ ਉਸ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਅਰਾਧੇ, ਇਹ ਆਗਿਆ ਹੀ ਹੈ ਮਹਾਰਾਜ ਸਾਹਿਬ ਦੀ।
ਮੋਇਆ ਜੀਵਦਿਆਂ ਗਤ ਹੋਵੇ,
ਇਹ ਭਾਈ ਮਰਿਆ ਹੋਇਆਂ ਦੀ ਤੇ ਜਿਉਂਦਿਆਂ ਦੀ ਗਤੀ ਨਾ ਸੁਧੀ ਵੈ ਪਵਿੱਤਰਤਾ ਦਾ, ਮੋਇਆ ਜੀਵਦਿਆਂ ਦੀ ਗਤੀ ਪਵਿੱਤਰਤਾ ਤਾਂ ਹੁੰਦੀ ਹੈ
ਜਾਂ ਸਿਰ ਪਾਈਏ
ਜਦੋਂ ਸੀਸ ਚ ਪਾਣੀ ਪਾ ਲਈਏ। ਨਾਮ ਧਾਰੀਏ ਕਹਿੰਦੇ ਹੈ ਕਿ ਸਿਰ ਚ ਪਾਣੀ ਪਾਉਣੇ ਕਰਕੇ ਮੁਕਤ ਹੋ ਜਾਂਦੀ ਹੈ। ਇਹਦੀ ਬਾਤ ਉੱਤਰ ਇਹ ਹੈ ਕਿ ਜਲ ਕੇ ਮੱਝਣ ਜੇ ਗਤ ਹੋਵੇ ਨਿਕਲ ਕੇ ਮੇਨਕ ਨਹਾਵੇ, ਜੈਸੇ ਮੇਨਕ ਤੈਸੇ ਉਹ ਨਰ ਫਿਰ ਫਿਰ ਜੋਨੀ ਆਵੇ। ਇਸ ਕਰਕੇ ਪਵਿੱਤਰਤਾ ਸਮਝਣੀ ਗਤ ਚੋਂ, ਮੁਕਤੀ ਨਹੀਂ ਸਮਝਣੀ। ਸੋ ਮੁਕਤ ਤਾਂ ਪਰਮੇਸ਼ੁਰ ਦੇ ਭਜਨ ਨਾਲ ਹੀ ਹੋਣੀ, ਜਿਸ ਕਿਸੇ ਦੀ ਹੋਣੀ ਹੈ। ਮੋਇਆ ਜੀਵਦਿਆਂ,
ਮੋਇਆ ਜੀਵਦਿਆਂ ਗਤ ਹੋ,
ਮਰਿਆਂ ਤੇ ਜਿਉਂਦਿਆਂ ਦੀ ਗਤੀ ਪਵਿੱਤਰਤਾ ਹੁੰਦੀ ਹੈ
ਜਾਂ ਸਿਰ ਪਾਈਏ
ਜਾਂ ਉਹਦੇ ਸਿਰ ਚ ਪਾਣੀ ਪਾ ਦਈਏ, ਜਮਦੇ ਦੇ ਵੀ ਪਾਈਦਾ, ਮਰੇ ਦੇ ਵੀ ਇਸ਼ਨਾਨ ਕਰਾਈਦੇ ਹੈ।
ਨਾਨਕ ਸਿਰ ਖੁੱਤੇ ਸੈਤਾਨੀ,
ਸਤਿਗੁਰੂ ਜੀ ਕਹਿੰਦੇ ਆ ਜਿਹੜੇ ਸਿਰ ਖੁੱਤੇ ਸਰੇਵੜੇ ਹੈ ਇਹ ਐਸੀ ਸ਼ੈਤਾਨੀ ਚੰਚਲਤਾਈ ਕਰਦੇ ਹੈ,
ਇਹਨਾਂ ਗੱਲ ਨਾ ਭਾਣੀ,
ਇਹਨਾਂ ਨੂੰ ਸਤਿਗੁਰਾਂ ਦੇ ਦੇਖ ਲਓ ਉਪਦੇਸ਼ ਦੀ ਗੱਲ ਚੰਗੀ ਨੀ ਲੱਗਦੀ।
ਬੁੱਠਾ ਹੋਇਆ ਹੋਏ ਬਿਲਾਵਲ,
ਇਹਨਾਂ ਨੂੰ ਇਸ਼ਨਾਨ ਚੰਗਾ ਹੀ ਨੀ ਲੱਗਦਾ ਹੈ।
ਬੁੱਠਾ ਹੋਇਆ ਹੋਏ ਬਿਲਾਵਲ,
ਦੇਖ ਲਓ ਜਦੋਂ ਬੱਦਲ ਦੀ ਵਰਖਾ ਹੁੰਦੀ ਹੈ, ਵਰਖਾ ਦੇ ਹੋਣੇ ਕਰਕੇ ਬਿਲਾਵਲ ਆਨੰਦ ਪ੍ਰਾਪਤ ਹੋ ਜਾਂਦਾ ਸਾਰਿਆਂ ਜੀਆਂ ਦੇ ਤਾਈ,
ਜੀਆਂ ਜੁਗਤ ਸਮਾਨ,
ਸਾਰਿਆਂ ਜੀਆਂ ਦੇ ਅੰਦਰ ਕਿਸੇ ਨੂੰ ਸੋਹਣੀ ਬੀਜਣ ਦੀ, ਕਿਸੇ ਨੂੰ ਹਰੀ ਬੀਜਣ ਦੀ, ਉਸ ਵੇਲੇ ਅੰਨ ਆਦਿਕਾਂ ਦੇ ਬੀਜਣ ਦੀ ਜੁਗਤ ਸਮਾ ਜਾਂਦੀ ਹੈ। ਉਹਨਾਂ ਦੇ ਅੰਦਰ ਜੁਗਤੀਆਂ ਦਲੀਲਾਂ ਫਰਿਆਉਂਦੀਆਂ ਕਿ ਹੁਣ ਆਹ ਰੁੱਤ ਹੈ, ਇਸ ਅਨਾਜ ਨੂੰ ਬੀਜਣਾ ਚਾਹੀਏ, ਹੁਣ ਕਮਾਦ ਦੀ ਰੁੱਤ ਹੈ, ਹੁਣ ਆਹ ਬੀਜਣਾ ਚਾਹੀਏ। ਇਸ ਪ੍ਰਕਾਰ ਸਾਰੀਆਂ ਜੁਗਤੀਆਂ ਜੀਆਂ ਨੂੰ ਫਰਿਆਉਂਦੀਆਂ ਹਨ, ਕਮਾ ਜਾਂਦੀਆਂ ਹਨ, ਸਾਰਿਆਂ ਦੇ ਅੰਨ ਆਦਿਕ ਬੀਜਾਂਦੀਆਂ।
ਬੁੱਠੇ ਅੰਨ ਕਮਾਦ ਕਪਾਹ,
ਵਰਖਾ ਹੋਣ ਦੇ ਨਾਲ ਹੀ ਅੰਨ ਪੈਦਾ ਹੁੰਦੇ ਸਾਰੇ ਤਰ੍ਹਾਂ ਦੇ, ਕਮਾਦ ਪੈਦਾ ਹੁੰਦੇ ਹੈ, ਕਪਾਹਾਂ ਪੈਦਾ ਹੁੰਦੀਆਂ।
ਸਭ ਸੇ ਪੜਦਾ ਹੋਵੇ,
ਜਿਸਦੇ ਘਰ ਵਿੱਚ ਅੰਨ ਹੋਵੇ, ਕਮਾਦ ਹੋਵੇ, ਗੁੜ ਹੋਵੇ, ਮਿੱਠਾ ਹੋਵੇ, ਕਪਾਹਾਂ ਹੋਣ, ਉਹ ਸਾਰਿਆਂ ਦਾ ਪੜਦਾ ਢੱਕਿਆ ਜਾਂਦਾ। ਕੋਈ ਪ੍ਰਾਹੁਣਾ ਆਵੇ ਨੂੰ ਮਿੱਠਾ ਨਾ ਪਾਇਆ ਜਾਵੇ, ਅੰਨ ਨਾ ਖਵਾਇਆ ਜਾਵੇ, ਤਾਂ ਹੋ ਗਿਆ ਕਿ ਗ੍ਰਸਤੀ ਦੇ ਪੜਦ ਅੰਨੇ ਬਿਨਾਂ ਨਾ ਹੋਏ ਸੁਕਾਲ। ਇਸ ਪ੍ਰਕਾਰ ਦਿਨ ਸੁਹਾਗਣ ਲਾਗੇ ਦੋਖ, ਇਸ ਪ੍ਰਕਾਰ ਸਾਰਿਆਂ ਦਾ ਪੜਦਾ ਢੱਕਿਆ ਜਾਂਦਾ ਗ੍ਰਸਤੀਆਂ ਦਾ, ਕਿ ਘਰ 'ਚ ਅੰਨ ਹੋਵੇ, ਕਮਾਲ ਗੁੜ ਹੋਵੇ, ਮਿੱਠਾ ਹੋਵੇ, ਕਪਾਹ ਹੋਣ, ਬਸਤਰ ਹੋਣ, ਆਏ ਦਿਨ ਪ੍ਰਾਹੁਣ ਚਾਰੀ ਦੁਆਰਾ ਨਵਾਂ ਬਸਤਰ ਦਿੱਤਾ ਜਾਂਦਾ, ਅੰਨ ਖਾਣ ਵਾ ਦਿੱਤਾ ਜਾਂਦਾ, ਇਹ ਸਭ ਦਾ ਪੜਦਾ ਢੱਕਿਆ ਜਾਂਦਾ ਮਹਾਰਾਜ ਦੀ ਕਿਰਪਾ ਕਰਕੇ।
ਬੁੱਠੇ ਤਾਹੋ ਚਰਹਿ ਨਿਤ ਸੁਰਹੀ,
ਵਰਖਾ ਜਦੋਂ ਹੁੰਦੀ ਘਾਹ ਪੈਦਾ ਹੁੰਦਾ ਹੈ, ਉਸ ਘਾਹ ਨੂੰ ਸੁਰੀ ਗਾਈਆਂ ਵਹੀਆਂ ਆਦਿ ਕਰਦੀਆਂ ਹਨ ਹਮੇਸ਼ਾ,
ਦਹੀਂ ਵਿਲੋਵੇ,
ਉਹ ਫਿਰ ਦੁੱਧ ਦਿੰਦੀਆਂ ਵਹੀਆਂ ਤੇ ਗਾਈਆਂ, ਉਹਨਾਂ ਦਾ ਸਾਹ ਬੀਬੀਆਂ ਜਿਹੜੀਆਂ ਧਨ ਇਸਤਰੀਆਂ ਹਨ ਉਹ ਦੁੱਧ ਜਮਾ ਦਿੰਦੀਆਂ ਹਨ, ਜਮਾ ਕੇ ਕਹਿੰਦੀਆਂ ਹੈ ਜੰਮੀ ਜਿਹਾ ਰਾਣੀ ਰੁਕਮਣੀ ਨੂੰ ਜਮਾਇਆ ਸੀ, ਫਿਰ ਉਹ ਦਹੀਂ ਦੇ ਤਾਂ ਹੀ ਬਲੋਵਾ ਰੁਕਦੀਆਂ ਹਨ, ਦਹੀਂ ਦੇ ਰੁਕਣੇ ਕਰਕੇ
ਹੋਮ ਜਗ ਸਦ
ਉਹਦੇ ਵਿੱਚੋਂ ਮੱਖਣ ਨਿਕਲਦਾ ਹੈ, ਮੱਖਣ ਨੂੰ ਪਾ ਕੇ ਘਿਓ ਬਣਾਇਆ ਜਾਂਦਾ, ਉਸ ਘਿਓ ਦੇ ਨਾਲ
ਤਿਤ ਕੇ ਹੋਮ ਜਗ ਸਦ ਪੂਜਾ
ਹਵਨ ਕੀਤੇ ਜਾਂਦੇ ਹਨ, ਜਗ ਕੀਤੇ ਜਾਂਦੇ ਹਨ ਘਿਓ ਦੇ ਨਾਲ, ਅਤੇ ਪੂਜਾ ਹਮੇਸ਼ਾ ਲਈ ਕੀਤੀ ਜਾਂਦੀ ਹੈ।
ਤੈ ਕਾਰਜ ਸੋ ਹੈ,
ਜਿਸ ਕਾਰਜ ਘਿਓ ਪੈ ਜਾਂਦਾ ਚਾਹੇ ਕਿਸੇ ਪ੍ਰਕਾਰ ਪਾ ਦੀਏ ਸੋਭ ਨੀਕ ਹੋ ਜਾਂਦਾ। ਨਿੰਗਾ ਸਿੰਘਾਂ ਦਾ ਬੋਲਾ ਹੈ ਘਿਓ ਤੋਂ ਬਿਨਾਂ ਭੂਤ ਰਸੋਈ ਕਹਿੰਦੇ ਹੈ, ਸੋ ਜਿਸ ਕਾਰਜ ਚ ਪੈਂਦਾ ਉਹੀ ਕਾਰਜ ਸੋਭ ਨੀਕ ਹੋ ਜਾਂਦਾ ਹੈ। ਪੈ ਅਰਥ ਪੈ ਦੁੱਧ ਕਰਦੇ ਹੈ, ਪਰ ਦੁੱਧ ਨਹੀਂ ਅਰਥ, ਪੈ ਸ਼ਬਦ ਹੈ, ਜਿਸ ਕਾਰਜ ਚ ਪੈਂਦਾ ਪੈ ਸ਼ਬਦ ਹੋਵੇ ਤਾਂ ਦੁੱਧ ਦਾ ਵਾਚਕ ਹੈ, ਜਿਸ ਕਾਰਜ ਚ ਪੈ ਜਾਂਦਾ ਸੋਭ ਨੀਕ ਹੁੰਦਾ ਹੈ।
ਗੁਰੂ ਸਮੁੰਦਰ ਨਦੀ ਸਭ ਸਿੱਖੀ,
ਦੇਖੋ ਗੁਰੂ ਸਾਹਿਬ ਤਾਂ ਸਮੁੰਦਰ ਦੀ ਨੀ ਆਈ ਹੈ, ਨਦੀ ਸਾਰੀ ਸਿੱਖੀ ਜਿਹੜੀ ਹੈ ਨਦੀ ਦੀ ਨੀ ਆਈ ਹੈ।
ਨਾਤਾ ਜਿਤ ਵਡੇ ਆਈ,
ਜਿਸ ਗੁਰੂ ਘਰ ਚ ਇਸ਼ਨਾਨ ਦੀ ਆਪ ਵੀ ਸਤਿਗੁਰੂ ਸਵਾ ਪਹਿਲੇ ਕਰਕੇ ਇਸ਼ਨਾਨ ਕਰਦੇ, ਸਿੱਖਾਂ ਨੂੰ ਵੀ ਹੁਕਮ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਿਆ ਕਰੋ, ਇਸ਼ਨਾਨ ਦੀ ਵਡਿਆਈ ਹੈ ਗੁਰੂ ਘਰ ਵਿੱਚ। ਤਾਂ ਜੇ ਤਾਂ ਗੁਰੂ ਸਾਹਿਬ ਦੇ ਆਖੇ ਲਾ ਕੇ ਸਵੇਰ ਦੇ ਸੁਧਰ ਜਾਣ, ਤਾਂ ਜਿਵੇਂ ਸਮੁੰਦਰ ਨਾਲ ਮਿਲ ਜਾਵੇ ਉਹਨੂੰ ਲਾਭ ਹੁੰਦਾ, ਤੇ ਜੇ ਸਿੱਖਾਂ ਨਾਲ ਮਿਲ ਕੇ ਸੁਧਰ ਜਾਣ ਤਾਂ ਨਦੀਆਂ ਨਾਲ ਮਿਲ ਕੇ ਜਿਵੇਂ ਸਮੁੰਦਰ ਜਾ ਪਹੁੰਚੀ ਲੈ, ਇਹ ਸਿੱਖਾਂ ਨਾਲ ਮਿਲ ਕੇ ਵੀ ਗੁਰਾਂ ਦੀ ਆਪ ਭਗੇਦ ਹੋਈ ਲੈ। ਗੁਰੂ ਸਮੁੰਦਰ, ਗੁਰੂ ਤਾਂ ਬ੍ਰਹਮ ਰੂਪ ਹਨਗੇ,
ਨਦੀ ਸਭ ਸਿੱਖੀ,
ਸਿੱਖੀ ਜਿਹੜੀ ਉਹ ਸਾਰੀ ਨਦੀ ਗੰਗਾ ਦੀ ਨੀ ਆਈ, ਜੀਆਂ ਦੇ ਤਾਂ ਹੀ ਭਗਤੀ ਰੂਪ ਗੰਗਾ ਵਿੱਚ ਪ੍ਰਵੇਸ਼ ਕਰਕੇ ਇਸ ਪ੍ਰਕਾਰ ਬ੍ਰਹਮ ਰੂਪੀ ਸਮੁੰਦਰ ਚ ਮਿਲਣ ਵਾਲੇ ਹਨ।
ਨਾਤਾ ਜਿਤ ਵਡਿਆ,
ਜਿਸ ਗੁਰੂ ਕਰਕੇ ਇਸ਼ਨਾਨ ਕਰਨ ਦੀ ਬੜੀ ਭਾਰੀ ਵਡਿਆਈ ਮਹਿਮਾ ਹੈ।
ਨਾਨਕ ਜੇ ਸਿਰ ਖੁੱਥੇ ਨਾਵਲ
ਮਹਾਰਾਜ ਕਹਿੰਦੇ, ਜੇ ਇੰਨਾ ਬਚਨ ਮੰਨ ਕੇ ਵੀ ਸਿਰ ਖੋਹੇ ਸਵੇਰੇ ਇਸ਼ਨਾਨ ਨਾ ਕਰਿਆ ਕਰਨਗੇ
ਤਾਂ ਸੱਤ ਚੱਟੇ ਸਿਰ ਸ਼ਾਈ,
ਤਾਂ ਭਾਈ ਸੌ ਚੱਟੇ, ਸੌ ਬੁੱਕ ਦਾ ਨਾਮ ਹੈ ਪਰ ਚੱਟੇ ਨਾ, ਜਿਸ ਨੇ ਬੇੜੀ ਕੁੰਜੀ ਦੀ ਹੈ, ਠੂਠੇ ਜੇ ਹੁੰਦੇ ਬਣੇ ਹੋਏ ਕੁੰਜਣ ਵਾਸਤੇ ਬੇੜੀਆਂ ਦੇ ਪਾਣੀ ਨੂੰ, ਪਾਣੀ ਚੱਟਣ ਵਾਲੇ ਉਹ ਸੌ ਭਰ ਕੇ ਸਵਾਹ ਦਾ ਸਿਰ ਤੇ ਸਿਰੇ ਬਿਠਾ ਦੇ ਨਾਂ ਵੀ ਇਸ਼ਨਾਨ ਕਰਨ। ਇਹ ਸੁਣ ਕੇ ਬਚਨ ਮਹਾਰਾਜ ਦਾ ਸਿੱਖ ਬਣ ਗਿਆ ਉਹ, ਤੇ ਗੁਰੂ ਮਹਾਰਾਜ ਸਾਹਿਬ ਸਿੱਖੀ ਧਾਰਨ ਕਰ ਲਈ। ਸੱਚੇ ਪਾਤਸ਼ਾਹ ਦੀ ਕਿਰਪਾ ਨੇ ਉਸ ਇਲਾਕੇ ਦਾ ਮਹਾਰਾਜ ਨੂੰ ਪੂਜਨੀਕ ਭਾਈ ਜੀ ਬਣਾ ਕੇ ਧਰਮਸ਼ਾਲਾ ਵਿੱਚ ਉਪਦੇਸ਼ ਦੇਣ ਵਾਲਾ ਬਣਾ ਦਿੱਤਾ ਸੀ। ਸਾਰੂ ਦੇਸ਼ ਦੀ ਇਹ ਕਥਾ ਹੈ, ਮਹਾਰਾਜ ਜੀ ਨੂੰ ਚਰਚਾ ਹੋਈ ਸੀ, ਉਹ ਸਾਰੇ ਲੋਕ ਸਰੇਵੜੇ ਹੋਏ ਸੀ। ਸਤਿਗੁਰੂ ਦੂਜੇ ਪਾਤਸ਼ਾਹ ਦੇ ਪਾਸ ਸਿੱਖਾਂ ਨੂੰ ਖਡੂਰ ਸਾਹਿਬ ਜਾ ਕੇ ਪੁੱਛਿਆ, ਇਹ ਮਹਾਰਾਜ ਸਰੇਵੜਾ ਦਾ ਬੜਾ ਸੀ, ਲੜਾਕਾ ਬੜਾ ਚਰਚਾਲੂ ਸੀ, ਇਹ ਤਾਂ ਗੁਰੂ ਸਾਹਿਬ ਦੀ ਚੰਗੀ ਪਤ ਰਹੇਗੀ, ਗੁਰੂ ਨਾਨਕ ਸਾਹਿਬ ਨੂੰ ਕਿਤੇ ਜਿੱਤ ਨਹੀਂ ਗਏ, ਮਰਦਾਨੇ ਨੂੰ ਪਿੱਛੇ ਮੱਛੀ ਤਾਰੋ ਕਿਹਾ ਸੀ ਅੱਜ ਨਮਾਫਕ ਦੇਸ਼ ਦੇ ਵਾਲੇ ਦੇ, ਇਹ ਤਾਂ ਹਾਰੂ ਦੇਸ਼ ਵਾਲੇ ਸਰੇਵੜੇ ਵਾਤਾਂ ਗੁਰੂ ਅੰਗਦ ਸਾਹਿਬ ਨੂੰ ਪੁੱਛਿਆ ਸਿੱਖਾਂ ਨੇ, ਤਾਂ ਗੁਰੂ ਅੰਗਦ ਸਾਹਿਬ ਜੀ ਉੱਤਰ ਦਿੰਦੇ ਹਨ,
ਮਹੱਲਾ ਦੂਜਾ ਅੱਗੀ ਪਾਲਾ ਕੇ ਕਰੇ,
ਸਿੱਖੋ ਅੱਗਾਂ ਨੂੰ ਪਾਲਾ ਕੀ ਕਰ ਸਕਦਾ ਹੈ, ਜਿਸ ਤਰ੍ਹਾਂ
ਸੂਰਜ ਕੇ ਹੀ ਰਾਤ,
ਸੂਰਜ ਨੂੰ ਰਾਤ ਕੀ ਵਿਗਾੜ ਸਕਦੀ ਹੈ, ਸੂਰਜ ਦਾ
ਚੰਦ ਹਨੇਰਾ ਕੇ ਕਰੇ,
ਚੰਦਰਮਾ ਨੂੰ ਹਨੇਰਾ ਕੀ ਕਰ ਸਕਦਾ ਹੈ,
ਕੌਣ ਪਾਣੀ ਕਿਆ ਜਾ,
ਕੌਣ ਪਾਣੀ ਨੂੰ ਜਾਤੀ ਕੀ ਕਰ ਸਕਦੀ ਹੈ, ਪਾਣੀ ਸਾਰਿਆਂ ਨੂੰ ਪੀਣਾ ਹੋਇਆ ਤੇ ਅਗਰ ਹਵਾ ਸਾਰਿਆਂ ਦੇ ਸਾਹ ਬਣਨੀ ਹੋਈ, ਜਾਤ ਵੀ ਕੀ ਇਹਨਾਂ ਦਾ ਵਿਗਾੜ ਸਕਦੀ ਹੈ, ਕੋਈ
ਧਰਤੀ ਚੀਜੀ ਕੇ ਕਰੇ,
ਧਰਤੀ ਵਿੱਚ ਕੋਈ ਚੀਜ਼ਾਂ ਦੀ ਅਰਪਣਾ ਕਰੇ ਕੀ ਕਰ ਸਕਦਾ ਹੈ,
ਜਿਸ ਵਿੱਚ ਸਭ ਕੁਝ
ਹੋਵੇ, ਜਿਸ ਧਰਤੀ ਵਿੱਚੋਂ ਸਾਰੇ ਅਨਾਜ ਆਦਿਕ ਪੈਦਾ ਹੁੰਦੇ ਹੈ,
ਨਾਨਕ ਤਾਂ ਪਦ ਜਾਣੀ,
ਗੁਰੂ ਸਾਹਿਬ ਜੀ ਕਹਿੰਦੇ ਨੇ ਸਿੱਖੋ ਇਹ ਨਿਸ਼ਚੇ ਕਰੋ, ਇੱਜ਼ਤ ਤਾਂ ਜਾਣੀਦੀ ਹੈ,
ਨਾ ਪਤ ਰੱਖੇ ਸੋ,
ਜੇ ਪਰਮੇਸ਼ੁਰ ਪਤ ਰੱਖੇ, ਆਪ ਗੁਰੂ ਸਾਹਿਬ ਤਾਂ ਗੁਰੂ ਨਾਨਕ ਅਕਾਲ ਪੁਰਖ ਦਾ ਰੂਪ ਸੀ, ਇਹ ਸੁਣ ਕੇ ਸਿੱਖਾਂ ਨੂੰ ਮੱਥਾ ਟੇਕਿਆ। ਇਸੇ ਪ੍ਰਕਾਰ
ਅੱਗੀ ਪਾਲਾ ਕੇ ਕਰੇ,
ਦੂਜੇ ਸਰੂਪ ਕਹਿੰਦੇ ਨੇ ਮਹਾਰਾਜ, ਭਾਈ ਅਗਨੀ ਨਹੀਂ ਆਈ, ਜਿਹੜੇ ਬ੍ਰਹਮ ਦੇਵਤੇ ਹੈ, ਬ੍ਰਹਮ ਗਿਆਨ ਰੂਪੀ ਜਿਹਨਾਂ ਦੇ ਅੰਦਰ ਅਗਨੀ ਹੈ, ਉਹਨਾਂ ਨੂੰ ਪਾਪਾ ਰੂਪੀ ਪਾਲਾ ਕੀ ਕਰ ਸਕਦਾ ਹੈ, ਕੁਝ ਨਹੀਂ ਕਰ ਸਕਦਾ,
ਸੂਰਜ ਕੇ ਹੀ ਰਾਤ,
ਸੂਰਜ ਜਿਹੜੇ ਬ੍ਰਹਮ ਗਿਆਨੀ ਸੂਰਜ ਵਾਂਗੂ ਸਾਰਿਆਂ ਚ ਪ੍ਰਕਾਸ਼ਮੈ ਹਨ, ਕਦੇ ਜਿਹਨਾਂ ਦੇ ਅੰਦਰ ਭਰਮ ਦਾ ਹਨੇਰਾ ਨਹੀਂ, ਉਹਨਾਂ ਵਿਦਿਆ ਰੂਪੀ ਰਾਤ ਵਾਲੇ ਕੀ ਕਰ ਸਕਦੇ ਹਨ, ਕੁਝ ਨਹੀਂ ਵਿਗਾੜ ਸਕਦੇ,
ਚੰਦ ਹਨੇਰਾ ਕੇ ਕਰੇ,
ਚੰਦਰਮਾ ਵੀ ਨਹੀਂ ਆਈ, ਗੁਰੂ ਜੋ ਸ਼ਾਂਤ ਰੂਪ ਹਨ, ਸਭਨਾਂ ਨੂੰ ਸ਼ਾਂਤ ਬਖਸ਼ਣ ਵਾਲੇ, ਗਿਆਨ ਵਿਰਾਗ ਦੇ ਕਾਲਕਾਂ ਦੀਆਂ ਕਿਰਨਾਂ ਦੇ ਸਹਿਤ, ਭਗਤੀ ਰੂਪ ਚਾਨਣੀ ਸਹਿਤ, ਉਹਨਾਂ ਨੂੰ ਮੋਹ ਰੂਪੀ ਹਨੇਰਾ ਦੁਨੀਆਂ ਦਾ ਕੀ ਕਰ ਸਕਦਾ ਹੈ,
ਕੌਣ ਪਾਣੀ ਕਿਹਾ ਜਾ,
ਅਤੇ ਕੌਣ ਵੀ ਨਹੀਂ ਜੋ ਸਤਿਗੁਰੂ ਪਵਿੱਤਰ ਹਨਗੇ ਤੇ ਪਾਣੀ ਵੀ ਨਹੀਂ ਸ਼ਾਂਤ ਹਨਗੇ, ਉਹਨਾਂ ਦੁਨੀਆਂ ਦੀ ਜਾਤ ਪਾਤ ਕੀ ਕਰ ਸਕਦੀ, ਵਿਗਾੜ ਸਕਦੀ ਹੈ, ਗੁਰੂ ਸ੍ਰਿਸ਼ਟੀ ਦੀ ਜਿਹੜੀ ਜਾਤ ਬੁੱਧੀ ਹੈ, ਪੌਣ ਵਾਂਗੂ ਨਿਰਲੇਪ ਰਹਿਣ ਵਾਲੇ, ਪਾਣੀ ਵਾਂਗੂ ਜੋ ਪਵਿੱਤਰ ਕਰਨ ਵਾਲੇ ਹੈ, ਉਹਨਾਂ ਦੁਨੀਆਂ ਦੀ ਜਾਤ ਬੁੱਧੀ ਕੀ ਵਿਗਾੜ ਸਕਦੀ ਹੈ, ਸਾਰੀਆਂ ਦੀਆਂ ਬੁੱਧੀਆਂ ਥੱਲੇ ਹੀ ਰਹਿ ਜਾਂਦੀਆਂ ਹਨ,
ਧਰਤੀ ਚੀਜ਼ੀ ਤੇ ਕਰੇ,
ਧਰਤੀ ਦੀ ਤਾਂ ਹੀ ਚੀਜ਼ਾਂ ਜੇ ਭੇਟਾ ਕਰੇ, ਕੀ ਕੋਈ ਕਰੂਗਾ ਭੇਟਾ ਕਰਕੇ,
ਜਿਸ ਵਿੱਚ ਸਭ ਕੁਝ
ਹੋਵੇ, ਧਰਤੀ ਵਿੱਚ ਸਾਰੇ ਅਨਾਜ ਆਦਿਕ ਪੈਦਾ ਹੋਏ ਹੈ, ਇਵੇਂ ਧਰਤੀ ਰੂਪ ਬ੍ਰਹਮ ਰੂਪ ਜੋ ਸਤਿਗੁਰੂ ਭੂਮਾ ਰੂਪ ਬ੍ਰਹਮ ਹਨ, ਉਹਨਾਂ ਨੂੰ ਕੋਈ ਚੀਜ਼ਾਂ ਆਦਿਕ ਭੇਟਾਂ ਦੇ ਕੇ ਕੋਈ ਕੀ ਕਰ ਸਕਦਾ ਹੈ, ਵੀ ਮੈਂ ਪ੍ਰਸੰਨ ਕਰ ਲਵਾਂਗਾ,
ਜਿਸ ਵਿੱਚ ਸਭ ਕੁਝ
ਸਤਿਗੁਰਾਂ ਦੇ ਵਿੱਚੋਂ ਹੀ ਸਭ ਭੂਮਾ ਰੂਪ ਬ੍ਰਹਮ ਚੋਂ ਨਿਰਗੁਣ ਸਰਗੁਣ ਮਾਇਆ ਸਬਲ ਜੀਵ ਈਸ਼ਰਾਦਿਕ ਸਾਰੇ ਜਿਸ ਵਿੱਚੋਂ ਹੀ ਪ੍ਰਗਟ ਹੋਏ ਹੈ,
ਨਾਨਕ ਤਾਂ ਪਦ ਜਾਣੀ,
ਸਤਿਗੁਰੂ ਜੀ ਕਹਿੰਦੇ ਨੇ ਪਦ ਤਾਂ ਭਾਈ ਤਾਂ ਜਾਣਨਾ
ਕਰੀਏ,
ਪਰਮੇਸ਼ੁਰ ਪਿਆਰਿਆ ਪਦ ਰੱਖੇ, ਸੋ ਉਸ ਪਤੀ ਪਰਮੇਸ਼ੁਰ ਦੀ ਪ੍ਰਾਪਤੀ ਹੋਵੇ ਜਿਸ ਸਿੱਖ ਨੂੰ, ਤਾਂ ਉਹਨੂੰ ਪਦ ਇੱਜ਼ਤ ਵਾਲਾ ਜਾਣਨਾ ਕਰੀਏ,
ਪੌੜੀ ਤੁਧ ਸੱਚੇ ਸੁਭਾਨ,
ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਸੱਚੇ ਅਕਾਲ ਪੁਰਖ, ਸਦਾ ਆਪਦੇ ਤਾਈਂ ਸੁਭਾਨ ਅਸਚਰਜ ਸਰੂਪ ਜਾਣ ਕੇ
ਸਦਾ ਕਲਾਣਿਆ,
ਸਦਾ ਆਪਦੇ ਜਸ ਨੂੰ ਕਲਾਣਿਆ ਉਚਾਰਨ ਕਰਦੇ ਰਹਿੰਦੇ, آپ دیا کلیاں ہی گاؤں رہنے ہیں جس دے
سچا دیوان
تو نارا سچا ہے آپ تیرا دیوان آسرا بھی سچا ہے دیوان سب سنگت اندر نواس کرنا ہے
اور آبن جانے
اور جنہ سنسار ہے آن والا جنم تار کے تے جانے مرتو ہو کے مر کے چلے جان والا ہے
سچ جی منگا ہے دان
میرے مارا سچے نام دا آپ دے پاسوں دان منگ دے ہے
تے کدہ جے
او مارا تیرے جیسے ہی ہو جاندے جن جاتا سے کسی ہی جے ہاں تیرا سروپ ہی ہو جاندے ہے سچے پادشاہ جنہوں نے سچے نام دا دان آپ دے دینے ہو
سچ تیرا فرمان
یہ سچا آپ دا فرمان وید شاستران دوارا گران دی امرت روپ بانی دوارا
سب دے سویا
گران دے شبد اپدیش کر کے سوگ نیک ہو رہا ہے
منے گیان دھیان
جڑے آپ دا اپدیش منن کردے انہاں نوں نرگن دا گیان ہوندا ہے انہیں سرگن کا ویاپک کا دھیان ہوں تیرے منن کر کے مارا تیرے نام کر کے تیرے شبد کر کے پونا کیتا ہے
کرم پوے نیسان
جنہوں نے پورولے کرم چنگے ہے انہوں نے متے سے نسکام کرم کیتے ہیں لیس پی جانا ہے
نہ چلا چلایا
وہ ایسا لیس تیری پراپتی کا پہنا کہ چلایا ہوا میٹیا ہوا مٹیا نہیں ہے اسی پرکار جنہوں پہ کرپا ہوئی ہے انہیں بھی مہاراج لکھ ارتھ روپ کا نشانہ انہیں اندر پرگٹ ہو جاتا ہے پہ جانا ہے نہیں وہ انہوں نے چلایا ہوا چلتا کدے بھی وہ واچ ارتھ میں پیا کے لکھ ارتھ میں سل ہو جاتے ہیں کہو کبھی جی کرپا تارے بے سچا نہیں سن
تو سچا داتار
تو مارا سچا ہے سارے کا داتا
ہے
داتا نو دے ہوں دنیا چوڑیاں آدی داتوں کی چڑھتی ہیں کسی پرکار کی چوٹ نہیں آؤں گاٹا نہیں آتا ہے جنہوں نے آنند آپ نے بخشا ہے وہ ہور میں دان دے ہیں دوجی تیجی چوتھی پنجویں بھومکا آدک سوایا دونا چونا کرتا ہے انہوں آنند کدے کرتا نہیں ہے
نانک منگا دان
سچے بادشاہ سی تو آپ کے پاس دان منگتے ہاں
جو تج پایا
جہاں تین پاؤں گا امرت نام بخشو سچے بادشاہ کرپا کرو یہ سرگرو جی کہہ رہے ہیں